ਪਰਮਾਤਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਛੇਵਾਂ ਉਜਲ ਕਹਾ ਚਿਲਕਣਾ ਕੋਟਮ ਕਲੜੀ ਮਸ ਤੁਤਿਆ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨਾ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਬਿਸੰਨਾ ਰਹਾ ਮੰਡਪ ਮਾੜੀਆ ਪਾਸੋ ਚਿੱਤਰੀਆ ਟੱਪੀਆਂ ਕੰਮ ਨਾ ਆਵਨੀ ਵਿੱਚ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਗ ਬਸੰਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟਵੇ ਜਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਛੁੱਟਣੇ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਰਪਾਲੂ ਦਿਆਲੂ ਸ਼ਹਿਨਸ਼ਾਹ ਚਵਰ ਛਤਰ ਤਖ਼ਤ ਦੇ ਮਾਲਕ ਦਸ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਗੁਰਤਾ ਗੱਦੀ ਤੇ ਸੁਭਾਏ ਮਾਨ ਭਗਤ ਵਸਲ ਪਤਿਤ ਪਾਵਨ ਕਰੁਣਾ ਨਿਦਾਨ ਕਿਰਪਾਲੂ ਦਿਆਲੂ ਸਰਬ ਕਲਾ ਸਮਰੱਥ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਰਹਿਬਰ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦਰ ਤੋਂ ਅੰਮ੍ਰਿਤ ਵੇਲੇ ਸਮੁੱਚੇ ਪੰਥ ਨੂੰ ਪ੍ਰਾਪਤ ਹੋਏ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਗੁਰੂ ਕੇ ਆਵਾਜ਼ੇ ਦੀ ਪਾਵਨ ਵਿਚਾਰ ਅਤੇ ਇਤਿਹਾਸ ਦੀ ਪਾਵਨ ਗਾਥਾ ਸਰਵਨ ਕਰਨ ਲਈ ਹਜ਼ੂਰ ਦੀ ਪਾਵਨ ਗੋਦ ਅੰਦਰ ਬੜੇ ਪਿਆਰ ਬੜੀ ਸ਼ਰਧਾ ਨਾਲ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ ਆਓ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਅਰਦਾਸ ਕਰੋ ਮਾਲਕ ਜੀ ਇਹ ਸੱਚ ਹੈ ਕਿ ਅਸੀਂ ਕਲਯੁਗੀ ਜੀਵ ਹਾਂ, ਇਹ ਉਸ ਤੋਂ ਵੀ ਵੱਡਾ ਸੱਚ ਹੈ ਕਿ ਅਸੀਂ ਵਾਸ਼ਨਾ ਵਿਚ ਬੱਝੇ ਹੋਏ ਹਾਂ, ਸੋ ਆਪ ਤਰਸ ਕਰੋ ਸਾਨੂੰ ਜੀਵਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਦੀ ਰਾਤ ਬਖਸ਼ੋ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਵਿਚਾਰ ਦੀ ਪ੍ਰਾਰੰਭਤਾ ਕਰਦਿਆਂ ਹਜ਼ੂਰ ਪਾਤਸ਼ਾਹ ਜੀ ਦੀ ਅਸੀਸ ਪ੍ਰਾਪਤ ਕਰਦਿਆਂ ਇਕ ਦਫ਼ਾ ਪਿਆਰ ਸਾਹਿਬ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਸੋਹੀ ਮਹੱਲਾ ਪਹਿਲਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 729 ਅੰਗ ਤੇ ਅੱਜ ਦੇ ਇਹ ਪਾਵਨ ਮੁੱਖ ਵਾਕ ਸਾਹਿਬ ਸੁਭਾਏ ਮਾਨ ਹਨ। ਜਦੋਂ ਇਤਿਹਾਸ ਦੀ ਦਾਸਤਾਨ ਨੂੰ ਛੇੜਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿਨ੍ਹਾਂ ਨੂੰ ਹਜ਼ੂਰ ਦੀ ਬਾਣੀ ਕਹਿ ਰਹੀ ਹੈ ਨਿਰਗੁਣ ਤੇ ਸਰਗੁਣ ਥੀਆ ਨਾਨਕ ਆਪੇ ਆਪ। ਹਜ਼ੂਰ ਪਾਤਸ਼ਾਹ ਜੀ ਨੇ ਪਾਵਨ ਸੰਸਾਰ ਨੂੰ ਨਿਵਾਜਣ ਦੇ ਵਾਸਤੇ ਜੀਵਾਂ ਦੇ ਉਧਾਰ ਹਿੱਤ ਅਕਾਲ ਪੁਰਖ ਨੇ ਨਿਰਗੁਣ ਤੋਂ ਸਰਗੁਣ ਸਰੂਪ ਹੋ ਉਸ ਰਾਏ ਭੋਏ ਦੀ ਤਲਵੰਡੀ ਵਿਚ ਅਵਤਾਰ ਧਾਰਨ ਕੀਤਾ। ਸਮਾਂ ਆਪਣੀ ਰਫਤਾਰੇ ਚੱਲਿਆ ਤੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਜਗਤ ਦਾ ਹਾਲ ਦੇਖਿਆ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਾਬਾ ਦੇਖੈ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ, ਜਗਤ ਦੇ ਹਾਲਾਤ ਵੇਖੇ, ਆਖਰ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਦੇ ਉਧਾਰ ਹਿੱਤ ਚੜਿਆ ਸੋਧਨ ਧਰਤ ਲੁਕਾਈ, ਜੀਵਾਂ ਦਾ ਉਧਾਰ ਕਰਨ ਵਾਸਤੇ ਮੇਰੇ ਸਾਹਿਬ ਜੀ ਨੇ ਉਦਾਸੀਆਂ ਪ੍ਰਾਰੰਭ ਕੀਤੀਆਂ। ਇਨ੍ਹਾਂ ਉਦਾਸੀਆਂ ਦੇ ਦਰਮਿਆਨ ਹੀ ਹਜ਼ੂਰ ਪਾਤਸ਼ਾਹ ਜਗਤ ਨੂੰ ਤਾਰਦਿਆਂ ਹੋਇਆ ਜਦੋਂ ਤੁਲੰਬਾ ਨਗਰ ਦੇ ਬਾਹਰ ਪਹੁੰਚਦੇ ਨੇ ਤਾਂ ਨਗਰ ਦੇ ਬਾਹਰ ਬਾਹਰ ਕੁਝ ਲੋਕ ਬੈਠੇ ਨੇ। ਪਾਤਸ਼ਾਹ ਪਿਆਰ ਨਾਲ ਪੁੱਛਦੇ ਨੇ ਸੰਧਿਆ ਦਾ ਸਮਾਂ ਸ਼ਾਮ ਹੋ ਗਈ ਹੈ ਤੇ ਅਸੀਂ ਇਸ ਨਗਰ ਦੇ ਵਿਚ ਰਾਤ ਬਤੀਤ ਕਰਨੀ ਹੈ ਤੇ ਲੋਕਾਂ ਨੇ ਇਕ ਹਾਸੇ ਨਾਲ ਕਹਿ ਦੋ ਜਾਂ ਇੰਜ ਕਹਿ ਲੋ ਜਾਣ ਬੁੱਝ ਕੇ ਜੋ ਵੀ ਉਨ੍ਹਾਂ ਦੀ ਮਾਨਸਿਕਤਾ ਸੀ, ਉਨ੍ਹਾਂ ਇਕ ਐਸੀ ਹਵੇਲੀ ਇਕ ਐਸੇ ਘਰ ਦੇ ਵੱਲ ਇਸ਼ਾਰਾ ਕਰਕੇ ਕਿਹਾ ਫਕੀਰਾ ਉਥੇ ਚਲਾ ਜਾ, ਉਥੇ ਬੜੀ ਸੋਹਣੀ ਧਰਮਸ਼ਾਲਾ ਈ ਤੇ ਉਸ ਧਰਮਸ਼ਾਲਾ ਦੇ ਵਿਚ ਬੜਾ ਭਲਾ ਪੁਰਖ ਰਹਿੰਦਾ, ਬੜਾ ਧਰਮੀ ਪੁਰਖ ਰਹਿੰਦਾ ਤੇ ਉਹ ਤੇਰਾ ਬੜਾ ਸਤਿਕਾਰ ਕਰੇਗਾ, ਤੈਨੂੰ ਜੀਓ ਆਇਆ ਆਖੇਗਾ। ਆਖਰ ਉਨ੍ਹਾਂ ਨੂੰ ਸਚਾਈ ਪਤਾ ਸੀ ਪਰ ਉਨ੍ਹਾਂ ਫਿਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਧਰ ਇਸ਼ਾਰਾ ਕੀਤਾ। ਮੇਰੇ ਹਜ਼ੂਰ ਪਾਤਸ਼ਾਹ ਉਥੇ ਪਹੁੰਚਦੇ ਨੇ, ਉਹ ਵਾਕਈ ਹੀ ਇਕ ਧਰਮਸ਼ਾਲਾ ਬਣਾਈ ਹੈ ਉਹਨੇ, ਉਸ ਧਰਮਸ਼ਾਲਾ ਦੇ ਵਿਚ ਬੜਾ ਸੋਹਣਾ ਪ੍ਰਬੰਧ ਕੀਤਾ ਇਹ ਵੀ ਕੋਈ ਸ਼ੱਕ ਨਹੀਂ। ਜਦੋਂ ਗੁਰੂ ਸਾਹਿਬ ਜੀ ਪ੍ਰਵੇਸ਼ ਕਰਦੇ ਨੇ ਬੜੀ ਆਓ ਭਗਤ ਵੀ ਕਰਦਾ, ਉਹ ਚੁੱਕ ਚੁੱਕ ਕੇ ਸਲਾਮਾ ਵੀ ਕਰਦਾ, ਉਹ ਹਜ਼ੂਰ ਨੂੰ ਸਿਜਦੇ ਵੀ ਕਰਦਾ, ਉਹ ਬਹੁਤ ਪਿਆਰ ਦੇ ਨਾਲ ਖੁਸ਼ਾਮਦੀ ਵੀ ਕਰਦਾ ਹੈ, ਪਰ ਅੰਦਰ ਦੀ ਮਨਸ਼ਾ ਜਿਹੜੀ ਹੈ ਜਿਹਨੂੰ ਸਾਹਿਬ ਦੀ ਬਾਣੀ ਚ ਅਸੀਂ ਇਹਦੇ ਵਚਨ ਪੜ੍ਹਦੇ ਅਪਰਾਧੀ ਦੋਨਾ ਨਿਵੈ ਜੋ ਹੰਤਾ ਮਿਰਗਾ ਹੈ, ਅਵਸਥਾ ਉਹਦੀ ਇਹ ਹੈ। ਖੈਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹਨੇ ਆਸਨ ਦਿੱਤਾ ਹੈ ਤੇ ਮਨ ਦੇ ਅੰਦਰ ਤਾਂਘ ਹੈ ਕਿ ਇਹ ਫਕੀਰ ਜਿਹੜੇ ਨੇ ਇਨ੍ਹਾਂ ਕੋਲ ਧਨ ਕਾਫ਼ੀ ਜਾਪਦਾ, ਕਾਰਨ ਇਨ੍ਹਾਂ ਦੇ ਮੱਥੇ ਦੀ ਚਮਕ ਦੱਸਦੀ ਹੈ ਤੇ ਸੰਸਾਰੀ ਤੌਰ ਤੇ ਵੀ ਬੰਦੇ ਕੋਲ ਧਨ ਹੋਵੇ ਤੇ ਚਿਹਰੇ ਦੀ ਰੌਣਕ ਦੱਸੇਗੀ ਕਿ ਇਹਦੇ ਪੱਲੇ ਚ ਕੁਝ ਹੈਗਾ। ਆਤਮਕ ਤੌਰ ਤੇ ਜਿਹਦੇ ਕੋਲ ਧਨ ਹੋਵੇ ਉਹਨੂੰ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੇ ਹੈ, ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ। ਚਿਹਰੇ ਦੀ ਰੂਹਾਨੀਅਤ ਦੱਸੇਗੀ। ਉਪਲੇਖਾ ਖਾ ਗਿਆ ਇਹਨਾਂ ਕੋਲ ਹੀਰੇ ਜਵਾਹਰਾਤ ਹੋਣਗੇ, ਸੋ ਖੈਰ ਇਹ ਆਰਾਮ ਕਰਨਗੇ, ਮੈਂ ਇਹਨਾਂ ਨੂੰ ਲੁੱਟ ਲਵਾਂਗਾ। ਆਖਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਰਾਮ ਨਹੀਂ ਕਰਦੇ, ਸਤਿਗੁਰ ਜਾਗਤਾ ਹੈ ਦੇਵ। ਹਜ਼ੂਰ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਰਬਾਬ ਛੇੜ, ਅੱਜ ਇਸ ਜੀਵ ਦਾ ਭਲਾ ਕਰਾਂਗੇ। ਉਹ ਹੁਣ ਸਤਾਂਗ ਦੇ ਵਿਚ ਹੈ, ਇਹ ਕਦੋਂ ਸੌਣ ਤੇ ਕਦੋਂ ਮੈਂ ਇਨ੍ਹਾਂ ਦੀ ਹੱਤਿਆ ਕਰਾਂ, ਇਨ੍ਹਾਂ ਦੇ ਸਰੀਰਾਂ ਦਾ ਨਾਸ਼ ਕਰਾਂ ਤੇ ਇਨ੍ਹਾਂ ਨੂੰ ਲੁੱਟ ਖੋਹ ਕਰਕੇ ਇਨ੍ਹਾਂ ਦੇ ਮ੍ਰਿਤਕ ਸਰੀਰ ਡੈਡ ਬੋਡੀਆਂ ਕਿਸੇ ਖੁੰਜੇ ਲਾ ਦਵਾਂ ਤੇ ਮੈਂ ਆਪਣਾ ਕੰਮ ਜਿਹੜਾ ਉਹ ਨਿਬੇੜ ਲਵਾਂਗਾ। ਪਰ ਗੁਰੂ ਨਾਨਕ ਸਾਹਿਬ ਜੀ ਉਹਦੀ ਮਨਸ਼ਾ ਜਾਣਦੇ ਨੇ, ਉਸ ਭਲੇ ਪੁਰਖ ਨੂੰ, ਕਿਉਂਕਿ ਉਹਨੂੰ ਅੱਜ ਅਸੀਂ ਭਲਾ ਪੁਰਖ ਕਹਿ ਸਕਦੇ ਹਾਂ। ਪਹਿਲਾਂ ਉਹਦਾ ਜੀਵਨ ਜੈਸਾ ਵੀ ਹੋਵੇ ਉਹਨੂੰ ਸੱਜਣ ਠੱਗ ਵੀ ਕਿਹਾ ਗਿਆ, ਪਰ ਅਸੀਂ ਅੱਜ ਵੀ ਕਈ ਲੋਕ ਉਹਨੂੰ ਠੱਗ ਹੀ ਕਹੀ ਜਾ ਰਹੇ। ਪਰ ਸੱਚਾਈ ਇਹ ਹੈ, ਜਿਸ ਦਿਨ ਗੁਰੂ ਨਾਨਕ ਨੇ ਉਹਨੂੰ ਨਿਵਾਜ ਦਿੱਤਾ ਉਸ ਦਿਨ ਉਹ ਠੱਗ ਨਹੀਂ ਰਹਿ ਗਿਆ, ਉਹ ਸੱਜਣ ਹੋ ਗਿਆ। ਹਜ਼ੂਰ ਪਾਤਸ਼ਾਹ ਫਿਰ ਉੱਥੇ ਉਹ ਇਸ ਉਡੀਕ ਚ ਹੈ ਕਿ ਇਹ ਸੌਣ ਕਦੋਂ, ਤੇ ਗੁਰੂ ਬਾਬਾ ਇਸ ਉਡੀਕ ਦੇ ਵਿਚ ਹੈ ਕਿ ਇਹਨੂੰ ਸ਼ਬਦ ਦੀ ਚੋਟ ਵੱਜੇ ਤੇ ਇਹ ਅੰਦਰੋਂ ਜਾਗੇ ਕਦੋਂ, ਕਿਉਂਕਿ ਉਹ ਅੰਦਰੋਂ ਸੁੱਤਾ ਪਿਆ ਇਨਸਾਨ ਹੈ। ਹਜ਼ੂਰ ਪਾਤਸ਼ਾਹ ਜੀ ਫਿਰ ਉੱਥੇ ਪਾਵਨ ਬਚਨ ਉਚਾਰਨ ਕਰਦੇ ਨੇ, ਜੋ ਅੱਜ ਮੁੱਖ ਵਾਕ ਸਾਹਿਬ ਦੇ ਰੂਪ ਅੰਦਰ ਪ੍ਰਾਪਤ ਹੋਏ ਹਨ। ਹਜ਼ੂਰ ਨੂੰ ਸੰਬੋਧਨ ਕਰਦੇ ਨੇ, ਸੂਹੀ ਮਹੱਲਾ ਪਹਿਲਾ, ਧੰਨ ਗਰੀਬ ਨਿਵਾਜ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਬਚਨ ਸੂਹੀ ਰਾਗ ਅੰਦਰ ਕਰ ਛੇਵਾਂ, ਛੇਵੇਂ ਘਰ ਵਿਚ ਬਾਉਣ ਦੀ ਹਦਾਇਤ ਕਰਕੇ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਮੇਸ਼ਰ ਇਕ ਹੈ, ਉਹ ਸਰਬ ਦਾ ਪ੍ਰਕਾਸ਼ਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਦੂਸਰਾ ਕੋਈ ਨਹੀਂ, ਜਿਹਦੇ ਨਾਲ ਅਸੀਂ ਉਹਦੀ ਉਪਮਾ ਦੇ ਸਕੀਏ, ਵਡਿਆਈ ਕਰ ਸਕੀਏ। ਹਜ਼ੂਰ ਦੀ ਬਾਣੀ ਕਹਿੰਦੀ, ਜੈਸਾ ਤੂੰ ਤੈਸਾ ਤੁਹੀ, ਕਿਆ ਉਪਮਾ ਦੀਜੈ, ਕਿ ਤੇਰੇ ਵਰਗਾ ਕੋਈ ਦੂਜਾ ਹੈ ਨਹੀਂ, ਕਿਹਦੇ ਨਾਲ ਤੈਨੂੰ ਤੁਲਨਾ ਦੇ ਦਈਏ। ਫਿਰ ਸਵਾਲ ਨਿਕਲਦਾ, ਉਹ ਐਸੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਹਜ਼ੂਰ ਤਰਸ ਕਰਕੇ ਕਹਿੰਦੇ, ਸਤਿਗੁਰ ਪ੍ਰਸਾਦ ਐ ਜੀਵ, ਜੇ ਤੇਰੇ ਅੰਦਰ ਕੋਈ ਇਹ ਤੜਫ ਹੈ ਵੀ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ, ਮੈਂ ਉਹਦੇ ਨਾਲ ਅਭੇਦ ਹੋਣਾ, ਤਾਂ ਤੂੰ ਜ਼ਿੰਦਗੀ ਅੰਦਰ ਪੂਰੇ ਗੁਰੂ ਦੀ ਕਿਰਪਾ ਦਾ ਪਾਤਰ ਬਣ। ਜਿੰਨਾ ਚਿਰ ਇਸ ਕਿਰਪਾ ਦਾ ਪਾਤਰ ਨਹੀਂ ਬਣੇਗਾ, ਉਨਾ ਚਿਰ ਤੇਰੇ ਅੰਦਰ ਨੂੰ ਸਕੂਨ ਨਹੀਂ। ਜੋ ਮਰਜ਼ੀ ਕਰ ਸੰਸਾਰ ਤੇ, ਧਰਮ ਦੇ ਕਰਮ ਕਰ, ਰੱਜ ਰੱਜ ਕੇ ਕਰ, ਪਰ ਤੈਨੂੰ ਅਖੀਰ ਗੁਰੂ ਨਾਨਕ ਦੀ ਕਿਰਪਾ ਦਾ ਪਾਤਰ, ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਸਾਹਿਬ ਕਹਿੰਦੇ ਬਣਨਾ ਪਵੇਗਾ। ਇੰਜ ਪਾਤਸ਼ਾਹ ਜੀ ਇਸ ਪਾਵਨ ਬਚਨ ਦੀ ਰਹਾਉ ਦੀਆਂ ਪੰਕਤੀਆਂ ਜ਼ਿਕਰ ਕਰਨਗੇ ਕਿ ਅਸਲ ਦੇ ਵਿਚ ਇਹ ਜੀਵ ਦੇ ਕੋਲ ਬੜੇ ਕਰਮ ਹਨ, ਇਹਨੇ ਸੰਸਾਰੀ ਤੌਰ ਤੇ ਬੜੇ ਮਿੱਤਰ ਵੀ ਜਿਹੜੇ ਹਨ ਉਹ ਬਣਾਏ ਨੇ, ਪਰ ਉਸ ਸੱਜਣ ਨੂੰ ਵੀ ਸੰਬੋਧਨ ਕਰਦੇ ਨੇ। ਪਰ ਆਪਣੀ ਅਵਸਥਾ ਹਜ਼ੂਰ ਪਾਤਸ਼ਾਹ ਜੀ ਦੀ ਇਹਦੇ ਤੇ ਕੋਈ ਸ਼ੱਕ ਨਹੀਂ, ਅਕਾਲ ਪੁਰਖ ਜੋਤ ਨੇ। ਪਰ ਕਈ ਦਫਾ ਸਾਡੇ ਸੰਸਾਰ ਦੇ ਵਿਚ ਇਕ ਆਮ ਕਹਾਵਤ ਹੁੰਦੀ ਹੈ, ਜੇ ਸੱਸ ਨੇ ਨੂੰਹ ਨੂੰ ਕੋਈ ਗੱਲ ਸੁਣਾਉਣੀ ਹੋਵੇ ਤੇ ਇਕ ਸੰਸਾਰੀ ਕਹਾਵਤ ਵਿਚ ਕਹਿ ਦਿੰਦੀ ਹੁੰਦੀ ਹੈ, ਕੰਨ ਕਰ ਧੀਏ ਸੁਣ ਨੀ ਨੂਹੇ। ਉਹ ਗੱਲ ਕਈ ਵਾਰ ਧੀ ਨੂੰ ਸੁਣਾਉਂਦੀ ਹੈ, ਪਰ ਉਹਦਾ ਕਹਿਣ ਦਾ ਮਕਸਦ ਜਿਹੜਾ ਉਹ ਨੂੰਹ ਵੱਲ ਹੁੰਦਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਸੰਬੋਧਨ ਆਪਣੇ ਆਪ ਨੂੰ ਕਰ ਰਹੇ ਨੇ, ਪਰ ਸ਼ਬਦ ਦਾ ਸਾਰਾ ਪਾਵਰ ਤੋਂ ਸੱਜਣ ਨੂੰ ਸਮਝਾ ਰਹੇ ਨੇ ਤੇ ਸਮਝਾਉਂਦੇ ਨੇ, ਬੜੇ ਮਿੱਤਰ ਨੇ ਸੰਸਾਰ ਦੇ ਉੱਤੇ, ਪਰ ਅਸਲ ਵਿਚ ਮਿੱਤਰ ਕੌਣ ਹੈ, ਅਸਲ ਵਿਚ ਤੇਰਾ ਸਾਥੀ ਕੌਣ ਹੈ? ਇਹ ਜਿਹੜੇ ਕਰਮ ਤੂੰ ਕਰ ਰਹੇ ਇਹ ਤੇਰੇ ਨਾਲ ਨਿਭਣ ਵਾਲੇ ਨਹੀਂ ਹਨ। ਇੰਜ ਹਜ਼ੂਰ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਚ ਕਿਰਪਾ ਕਰਨਗੇ, ਪ੍ਰਾਰੰਭਤਾ ਕਰਕੇ ਅਸੀਸ ਬਖਸ਼ਿਸ਼ ਕਰ ਰਹੇ ਹਨ।
ਉਜਲ ਕਹਿਣਾ ਚਿਲਕੜਾ ਕੋਟਮ ਕਲੜੀ ਮਾਸੇ,
ਸੰਬੋਧਨ ਕਰਕੇ ਕਹਿੰਦੇ ਨੇ, ਕਹਿਣਾ ਦਾ ਭਾਂਡਾ ਜਿਹੜਾ ਹੈ ਉਹ ਬੜਾ ਉਜਲ ਹੈ, ਬੜਾ ਸਾਫ਼ ਹੈ, ਬੜਾ ਸੁੰਦਰ ਹੈ। ਫਿਰ ਚਿਲਕਣਾ, ਉਹਦੀ ਚਮਕ, ਉਹਦੀ ਲਿਸ਼ਕਣਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਲਿਸ਼ਕ ਰਿਹਾ ਹੈ। ਪਰ ਸਾਹਿਬ ਕਹਿੰਦੇ, ਇੱਕ ਕਮਾਲ ਦੀ ਗੱਲ ਇਹ ਹੈ ਕਿ ਉਹ ਬਾਹਰੋਂ ਇੰਨਾ ਚਮਕਦਾ ਹੈ, ਬਾਹਰੋਂ ਸੋਨੇ ਦਾ ਭੁਲੇਖਾ ਵੀ ਪਾ ਜਾਵੇਗਾ, ਉਹਦੀ ਚਮਕ ਸ਼ਾਇਦ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਕੇ ਰੱਖ ਦੇਵੇਗੀ, ਪਰ ਜਦੋਂ ਉਹਦੇ ਅੰਦਰ ਥੋੜਾ ਜਿਹਾ ਹੱਥ ਫੇਰ ਕੇ ਦੇਖੀਦਾ, ਥੋੜਾ ਜਿਹਾ ਉਸ ਹੱਥ ਨੂੰ ਰਗੜ ਕੇ ਅੰਦਰੋਂ ਸਾਫ਼ ਹੱਥ ਉਹਦੇ ਚ ਪਾਇਆ ਤੇ ਜਦੋਂ ਉਂਗਲਾਂ ਨੂੰ ਥੋੜਾ ਜਿਹਾ ਉਹਦੇ ਅੰਦਰ ਲਾ ਕੇ ਰਗੜਿਆ, ਤਾਂ ਸਾਹਿਬ ਕਹਿੰਦੇ, ਕੋਟੇ ਮਾਂ ਕਾਲੜੀ ਮੱਸ, ਜਿਹੜਾ ਬਾਹਰੋਂ ਪੂਰਾ ਚਮਕਦਾ ਪਿਆ ਸੀ, ਅੰਦਰ ਉਹ ਕਾਲਖ ਦੇ ਨਾਲ ਭਰਿਆ ਪਿਆ ਸੀ। ਇਸ ਤਰ੍ਹਾਂ ਸੰਬੋਧਨ ਕਰਕੇ ਕਹਿੰਦੇ, ਐ ਜੀਵ, ਇਸ਼ਾਰਾ ਆਪਣੇ ਵੱਲ ਕਰਕੇ, ਤੇ ਉਸ ਸੱਜਣ ਠੱਗ ਨੂੰ ਸਮਝਾਉਂਦੇ ਨੇ ਕਿ ਭਾਵੇਂ ਇਹ ਕਾਇਆ ਇਹ ਸਰੀਰ ਬਾਹਰੋਂ ਬੜੇ ਸੁੰਦਰ ਨੇ, ਬਾਹਰੋਂ ਚਮਕ ਦਮਕ ਬਹੁਤ ਹੈ, ਅੱਜ ਮਨੁੱਖ ਦੇ ਕੋਲ ਬਾਹਰੀ ਚਮਕ ਦਮਕ ਬਹੁਤ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਅੱਜ ਤੋਂ 150-200 ਸਾਲ ਪਹਿਲਾਂ ਜਿੰਨਾ ਮਨੁੱਖ ਸਾਦਾ ਸੀ ਅੱਜ ਉਸ ਤੋਂ ਕਈ ਗੁਣਾ ਮਨੁੱਖ ਦੇ ਕੋਲ ਚਮਕ ਦਮਕ ਹੈ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਉਸ ਸਮੇਂ ਦੀ ਵੀ ਬੜੀ ਚਮਕ। ਤਾਂ ਪਾਤਸ਼ਾਹ ਕਹਿੰਦੇ ਸਰੀਰ ਚਮਕਦਾ ਹੈ ਪਰ ਜੇ ਕਿਤੇ ਇਸ ਕਾਇਆ ਦੇ ਅੰਦਰ ਭਾਵ ਇਸ ਮਨ ਦੇ ਅੰਦਰ ਤੇਰੇ ਫੁਰਮਿਆਂ ਦੇ ਅੰਦਰ ਤੇਰੀ ਇਸ ਵਿਕਾਰੀ ਦ੍ਰਿਸ਼ਟੀ ਦੇ ਅੰਦਰ ਕਿਤੇ ਧਿਆਨ ਮਾਰ ਕੇ ਦੇਖਿਆ ਜਾਵੇ ਤੇ ਕੀ ਨਿਕਲੇਗਾ? ਘੋਟਿਮ ਕਾਲੜੀ ਮਸ ਬਾਹਰੋਂ ਬਿਲਕੁਲ ਸਾਫ਼ ਸੁਥਰਾ ਹੈ ਪਰ ਅੰਦਰ ਤੇਰੇ ਈਰਖਾ ਦੀ, ਵਿਕਾਰਾਂ ਦੀ, ਇਨ੍ਹਾਂ ਐਬਾਂ ਦੀ, ਇਨ੍ਹਾਂ ਚੋਰੀਆਂ, ਇਨ੍ਹਾਂ ਫਰੇਬਾਂ ਦੀ ਮੈਲ ਦੇ ਨਾਲ ਭਰਿਆ ਪਿਆ ਹੈ।
ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾ ਤਿਸੇ।
ਸਭ ਕਹਿੰਦੇ ਭਾਂਡਾ ਹੈ ਤਹਾਂ ਦਾ, ਉਹਨੂੰ ਕਿੰਨਾ ਵੀ ਭਾਵੇ ਸੌ, ਕਿੰਨਾ ਸੌ ਵਾਰ ਵੀ ਭਾਵੇਂ ਉਹਨੂੰ ਸਹਿਬ ਪਾਤਸ਼ਾਹ ਕਹਿੰਦੇ ਧੋ ਲਿਆ ਜਾਵੇ ਪਰ ਧੋਤਿਆ ਝੂਠ ਨਾ ਉਤਰੈ। ਸੰਸਾਰੀ ਦ੍ਰਿਸ਼ਟੀ ਚ ਅਸੀਂ ਕਹਾਂਗੇ ਵੀ ਇਹ ਧੁੱਪ ਗਿਆ, ਸਾਫ਼ ਹੋ ਗਿਆ, ਪਰ ਪੁਰਾਣੇ ਗ੍ਰੰਥਾਂ ਦੇ ਵਿਚ ਜ਼ਿਕਰ ਆਉਂਦਾ ਵੀ ਉਸ ਭਾਂਡੇ ਨੂੰ ਹਮੇਸ਼ਾ ਅਪਵਿੱਤਰ ਮੰਨਿਆ ਜਾਂਦਾ ਸੀ। ਉਹਨੂੰ ਇਕ ਵਾਰ ਵਰਤ ਲਿਆ ਜਾਵੇ ਤੇ ਉਹਨੂੰ ਦੁਬਾਰਾ ਸਾਧੂ ਲੋਕ ਵਰਤਦੇ ਨਹੀਂ ਸੀ। ਕਾਰਨ ਕੀ? ਕਹਿੰਦੇ ਜੇ ਲਗਾਤਾਰ ਇਹਦੇ ਚੋਂ ਮੈਲ ਉਤਰ ਰਹੀ ਹੈ ਤੇ ਇਹਦਾ ਮਤਲਬ ਇਹਦੇ ਵਿਚ ਝੂਠ ਵੀ ਇਹਦੇ ਹੱਡੀ ਰਚ ਗਈ ਹੈ, ਇਹ ਹੁਣ ਪਵਿੱਤਰ ਨਹੀਂ ਹੋ ਸਕੇਗਾ। ਸਭ ਕਹਿੰਦੇ ਜਿਵੇਂ ਉਸ ਭਾਂਡੇ ਨੂੰ ਬਾਹਰੋਂ ਕਿੰਨਾ ਵੀ ਧੋਤਾ ਜਾਵੇ, ਸੌ ਵਾਰ ਵੀ ਧੋ ਲਿਆ ਜਾਵੇ, ਧੋਣ ਦੇ ਨਾਲ ਉਹਦੀ ਝੂਠ ਨਹੀਂ ਉਤਰਦੀ। ਇਹ ਪੁਰਖਾ, ਜੇ ਤੂੰ ਬਾਹਰੋਂ ਧਰਮ ਦਾ ਲਿਬਾਸ ਪਾ ਕੇ, ਬਾਹਰੋਂ ਆਪਣੇ ਮਸਤਕ ਦੇ ਉੱਤੇ ਟਿੱਕਾ ਲਾ ਕੇ ਜਾਂ ਬਾਹਰੋਂ ਤੂੰ ਧਰਮੀ ਅਖਵਾ ਕੇ ਆਪਣੇ ਆਪ ਨੂੰ ਇਹ ਸਾਬਤ ਕਰੇ ਕਿ ਮੈਂ ਬੜਾ ਭਲਾ ਪੁਰਖ ਹਾਂ, ਯਾਦ ਰੱਖੀ ਇਸ ਤਰ੍ਹਾਂ ਕੇਵਲ ਬਾਹਰੋਂ ਕੱਪੜੇ ਪਾ ਕੇ ਇਹ ਬਾਹਰੋਂ ਧਰਮ ਦੇ ਚਿੰਨ ਅਪਣਾ ਕੇ ਦੁਨੀਆਂ ਨੂੰ ਧੋਖੇ ਦੇ ਵਿਚ ਤੂੰ ਕਰ ਸਕਦਾ, ਦੁਨੀਆਂ ਨਾਲ ਧੋਖਾ ਕਮਾ ਸਕਦਾ, ਪਰ ਇਸ ਤਰ੍ਹਾਂ ਕਰਨ ਨਾਲ ਤੇਰੇ ਅੰਦਰ ਦੀ ਮੈਲ, ਤੇਰੇ ਐਬਾਂ, ਤੇਰੇ ਗੁਨਾਹਾਂ ਦੀ ਮੈਲ, ਤੇਰੇ ਮੰਦ ਕਰਮਾਂ ਦੀ ਮੈਲ ਜਿਹੜੀ ਹੈ ਉਹ ਕਦੀ ਵੀ ਨਹੀਂ ਉਤਰ ਸਕੇਗੀ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ।
ਅਸੀਂ ਜਿਤਨੇ ਵੀ ਸੰਸਾਰੀ ਜੀਵ ਆ, ਆਪਾਂ ਸੰਸਾਰ ਤੇ ਹਰ ਬੰਦੇ ਨੇ ਸੱਜਣ ਮਿੱਤਰ ਬਣਾਏ ਨੇ, ਬਸ ਫਰਕ ਇੰਨਾ ਕੁ ਹੈ ਜਿਸ ਨੂੰ ਥੋੜੀ ਜਿਹੀ ਸਿਆਣਪ ਮਤ ਹੈ ਉਹਦੇ ਜ਼ਿਆਦਾ ਮਿੱਤਰ ਹੋ ਜਾਂਦੇ ਨੇ, ਕੋਈ ਜ਼ਿਆਦਾ ਚਤੁਰ ਹੋਵੇ, ਪਰ ਇਹ ਕਹਿਣ ਚ ਕੋਈ ਦੋ ਰਾਏ ਨਹੀਂ। ਕੋਈ ਕਿਤਨਾ ਵੀ ਪਾਗਲ ਇਨਸਾਨ ਹੋਵੇ, ਤੁਸੀਂ ਵੇਖਿਓ ਭਿਖਾਰੀਆਂ ਦੇ ਵੀ ਮਿੱਤਰ ਹੁੰਦੇ ਨੇ, ਮੰਗਤਿਆਂ ਦੇ ਵੀ ਮਿੱਤਰ ਹੁੰਦੇ ਨੇ, ਸੜਕ ਤੇ ਮੰਗਤਾ ਬੈਠਾ ਹੋਵੇ ਤੇ ਉਹਦਾ ਵੀ ਕੋਈ ਸੱਜਣ ਮਿੱਤਰ ਹੋਏਗਾ, ਪਾਗਲਾਂ ਦੇ ਵੀ ਸੱਜਣ ਮਿੱਤਰ ਹੁੰਦੇ ਨੇ। ਬਸ ਠੀਕ ਹੈ, ਉਹ ਸਾਜੀ ਸਮਝ ਤੋਂ ਪਰੇ ਦੀ ਗੱਲ ਹੁੰਦੀ ਹੈ। ਪਰ ਸਾਹਿਬ ਕਹਿੰਦੇ ਐ ਜੀਵ, ਸੰਸਾਰ ਦੇ ਉੱਤੇ ਬੜੇ ਮਿੱਤਰ ਬਣਾ ਲਏ ਨੇ, ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਘੱਟ ਹੈ ਕੋਏ, ਪਰ ਅਸਲ ਦੇ ਵਿਚ ਕੀ ਹੈ? ਤੂੰ ਇੱਥੇ ਜਿਹੜੇ ਮਿੱਤਰ ਬਣਾ ਰਿਹਾ ਇਹ ਕਰਮਾਂ ਰੂਪੀ ਮਿੱਤਰਾਂ ਦੀ ਵੀ ਗੱਲ ਹੈ, ਸੰਸਾਰੀ ਮਿੱਤਰਾਂ ਦੀ ਵੀ ਗੱਲ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਾਂ। ਸਾਹਿਬ ਕਹਿੰਦੇ ਸੱਜਣ ਤਾਂ ਉਹੀ ਨੇ। ਹਜ਼ੂਰ ਦੀ ਬਾਣੀ ਚ ਇੱਕ ਬਚਨ ਆਉਂਦਾ ਹੈ, ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ। ਕਿ ਸਾਡੇ ਅਸਲ ਚ ਉਹ ਮਿੱਤਰ ਨੇ ਜਿਨ੍ਹਾਂ ਦੇ ਕੋਲ ਬਹਿ ਕੇ, ਜਿਨ੍ਹਾਂ ਦੇ ਦੀਦਾਰ ਕਰਨ ਦੇ ਨਾਲ ਅੰਦਰੋਂ ਖੋਟੀ ਮਤ ਨਾਸ਼ ਹੋ ਜਾਂਦੀ ਹੋਵੇ, ਤੇ ਜਿਨ੍ਹਾਂ ਦੇ ਕੋਲ ਬਹਿ ਕੇ ਅੰਦਰ ਦੀ ਸ਼ਾਂਤੀ ਵੀ ਭੰਗ ਹੋ ਜਾਵੇ, ਜਿਨ੍ਹਾਂ ਕੋਲ ਬਹਿ ਕੇ ਮਨ ਵਕਾਰੀ, ਮਨ ਫੁਰਨਿਆਂ ਚ ਗਰਸਿਆ ਜਾਵੇ, ਉਹ ਮਿੱਤਰ ਨਹੀਂ ਹੋ ਸਕਦਾ ਗਾ, ਉਹ ਕੋਈ ਐਬੀ ਫਰੇਬੀ ਹੋਵੇਗਾ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਮਿੱਤਰ ਤਾਂ ਉਹੀ ਹੈ ਜਿਨ੍ਹਾਂ ਦੇ ਕੋਲ ਬਹਿ ਕੇ ਦੁਰਮਤ ਜਿਹੜੀ ਉਹ ਖਤਮ ਹੋ ਜਾਏ। ਹੋ ਟੂ ਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ। ਉਹ ਟਾਵੇਂ ਟਾਵੇਂ ਨੇ ਪਰ ਮੋਹਰ ਲਾਤੀ ਗੁਰੂ ਬਾਬੇ ਨੇ, ਕਹਿੰਦੇ ਹੈਗੇ ਜ਼ਰੂਰ ਨੇ। ਹਾਂ ਬਸ ਇਹ ਹੈ, ਤੂੰ ਭਾਲ ਕਰ, ਤੂੰ ਢੂੰਡ ਕਰ, ਲੱਭਣ ਤੁਰ ਪਈਏ ਤੇ ਕੀ ਨੀ ਲੱਭਦਾ ਸੰਸਾਰ ਤੇ। ਲੱਭਣ ਵਾਲਿਆਂ ਨੇ ਸਮੁੰਦਰਾਂ ਦੇ ਵਿੱਚੋਂ ਬੜਾ ਕੁਛ ਲੱਭ ਲਿਆ, ਲੱਭਣ ਵਾਲਿਆਂ ਨੇ ਮੰਗਲ ਗ੍ਰਹਿ ਤੇ ਜਾ ਕੇ ਬੜਾ ਕੁਛ ਲੱਭ ਲਿਆ, ਉਹਨਾਂ ਕੋਲੇ ਦੀਆਂ ਖਾਨਾਂ ਚੋਂ ਹੀਰੇ ਲੱਭ ਲਏ। ਕਹਿਣ ਦਾ ਭਾਵ ਜੇ ਸੰਸਾਰੀ ਖੋਜ ਕਰਾਂਗੇ ਬੜਾ ਕੁਛ ਲੱਭ ਜਾਏਗਾ, ਜੇ ਆਤਮਕ ਖੋਜ ਕਰਾਂਗੇ ਤਾਂ ਇਸ ਸਰੀਰ ਰੂਪੀ ਪਿੰਡ ਦੇ ਵਿੱਚੋਂ ਵੀ ਬੜਾ ਕੁਛ ਲੱਭ ਜਾਏਗਾ। ਜੇ ਸਾਧੂ ਬਿਰਤੀ ਲੈ ਕੇ ਸਾਧੂ ਲੱਭਣ ਤੁਰਾਂਗੇ ਤਾਂ ਇਸ ਧਰਤੀ ਦੇ ਉੱਤੇ ਇੱਕ ਤੋਂ ਇੱਕ ਕਮਾਈ ਵਾਲਾ ਪੁਰਖ, ਜਿਹਨੂੰ ਗੁਰੂ ਬਾਬਾ ਬਚਨ ਕਹਿ ਰਹੇ ਨੇ ਕਿ ਇੱਕ ਤੋਂ ਇੱਕ ਚੜ੍ਹਦੀਆਂ ਕੌਣ ਜਾਣੈ ਮੇਰਾ ਨਾਓ ਜੀਓ, ਇੱਥੇ ਇੱਕ ਤੋਂ ਇੱਕ ਕਮਾਈ ਵਾਲਾ ਪੁਰਖ ਮਿਲ ਪਵੇਗਾ ਸਾਨੂੰ। ਸੋ ਖੈਰ ਸਾਹਿਬ ਪਾਤਸ਼ਾਹ ਕਹਿੰਦੇ ਮਿੱਤਰ ਤਾਂ ਉਹੀ ਹੈ ਜਿਹੜਾ ਚੱਲਦਿਆਂ ਨਾਲ ਅੱਗੇ ਚੱਲ ਸਕੇ।
ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਾਨਾ।
ਜਿੱਥੇ ਉਸ ਦਰਗਾਹ ਦੇ ਵਿੱਚ ਲੇਖਾ ਮੰਗਿਆ ਜਾਣਾ ਉੱਥੇ ਤੇਰੇ ਨਾਲ ਖੜ ਸਕਣ, ਤੇਰੇ ਮਦਦਗਾਰ ਬਣ ਸਕਣ, ਉਹ ਸੱਤ ਪੁਰਖਾਂ ਦੀ ਸੰਗਤ ਕਰ, ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰ, ਜਿਹੜੇ ਤੇਰੀ ਅਗਾਂਹ ਬਾਹ ਫੜ ਸਕਣ, ਜਿਹੜੇ ਆਪ ਛੁੱਟੇ ਹੋਏ ਨੇ ਤੇ ਜਿਹੜੇ ਤੈਨੂੰ ਅਗਾਂਹ ਛਡਾ ਸਕਣ। ਫਿਰ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਕਰਮਾਂ ਦੀ ਗੱਲ ਹੈ, ਉਹ ਭਲੇ ਕਰਮ ਕਰ ਜਿੱਥੇ ਲੇਖਾ ਮੰਗਿਆ ਜਾਵੇ ਤੇ ਉਹ ਤੇਰੇ ਨਾਲ ਖੜੇ ਹੋ ਕੇ ਤੈਨੂੰ ਜਮਾਂ ਦੀ ਮਾਰ ਤੋਂ, ਤੈਨੂੰ ਉਸ ਕੁੰਭੀ ਨਰਕ ਦੀਆਂ ਸਜਾਵਾਂ ਤੋਂ ਬਚਾ ਸਕਣ ਤੇ ਤੇਰੇ ਨਾਲ ਸਾਕਸ਼ਾਤ ਖੜੇ ਹੋਏ ਦਿਸਣ।
ਰਹਾਓ
ਦੇ ਕੇ ਫਿਰ ਸਹਿਬ ਅਸੀਸ ਦਿੰਦੇ ਹਨ।
ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤ ਵੀ
ਆਪਣੇ ਆਪ ਵੱਲ ਇਸ਼ਾਰਾ ਕਰਕੇ ਉਸ ਸੱਜਣ ਨੂੰ ਸਮਝਾ ਰਹੇ ਨੇ, ਇੱਕ ਉਦਾਹਰਣ ਦਿੰਦੇ ਨੇ। ਜਿਵੇਂ ਕੋਠੇ ਮੰਡਪ ਮਾੜੀ ਆ, ਕੋਠੇ ਪੁਰਾਣੇ ਸਮਿਆਂ ਚ ਕੱਚੇ ਕੋਠਿਆਂ ਨੂੰ ਸ਼ਬਦ ਵਰਤਦੇ ਆ, ਉਸ ਤੋਂ ਬਾਅਦ ਫਿਰ ਮੰਡਪ ਜਿਨ੍ਹਾਂ ਨੂੰ ਅਸੀਂ ਪੱਕੇ ਕੋਠੇ ਕਹਿ ਲਈਏ, ਉਸ ਤੋਂ ਬਾਅਦ ਮਾੜੀਆਂ ਜਿਨ੍ਹਾਂ ਨੂੰ ਅਸੀਂ ਅੱਜ ਦੀ ਭਾਸ਼ਾ ਚ ਕਹਿ ਲਈਏ ਡਬਲ ਘਰ ਜਿਹਨੂੰ ਬਣਿਆ, ਡਬਲ ਸਟੋਰੀ ਕਹਿ ਲਓ, ਥੱਲੇ ਉੱਤੇ ਬਣਿਆ ਹੋਇਆ ਘਰ ਜਿਹੜਾ। ਸਭ ਕਹਿੰਦੇ ਪਾਸੋਂ ਚਿੱਤ ਵੀ ਆਹਾ, ਪੁਰਾਣੇ ਸਮਿਆਂ ਚ ਜਿਹੜੇ ਕੱਚੇ ਕੋਠੇ ਸੀ ਉਹਨਾਂ ਨੂੰ ਬੀਬੀਆਂ ਭੈਣਾਂ ਨੇ ਚੰਗੀ ਤਰ੍ਹਾਂ ਲਿਪਣਾ, ਉਹਨਾਂ ਉੱਤੇ ਵੇਲ ਬੂਟੀਆਂ ਵੀ ਪਾਉਣੀਆਂ, ਅੱਜ ਅਸੀਂ ਘਰਾਂ ਨੂੰ ਰੰਗ ਕਰ ਲੈਂਦੇ ਹਾਂ। ਸੋ ਕਹਿਣ ਦਾ ਭਾਵ ਇਹੀ ਹੈ ਕਿ ਉਹਨਾਂ ਨੂੰ ਸੋਹਣੇ ਤਰੀਕੇ ਨਾਲ ਲਿਪਿਆ ਪੋਚਿਆ ਜਾਂਦਾ ਤੇ ਉਹ ਬਾਹਰੋਂ ਬਹੁਤ ਚਮਕਦੀਆਂ ਹਨ, ਉਹ ਕੋਠੀਆਂ, ਉਹ ਘਰ, ਉਹ ਮੰਡਪ, ਉਹ ਮਾੜੀਆਂ ਸੋਹਣੇ ਰੰਗ ਕਰਕੇ ਸੋਹਣਾ ਲਿਪ ਕੇ ਚਮਕਾ ਲਈਆਂ ਜਾਵਨ।
ਟੱਠੀਆਂ ਕਮਨਾ ਆਵਨੀ ਵਿੱਚ ਹੋ ਸਖਣੀਆਂ,
ਪਰ ਕੀ ਫਾਇਦਾ ਹੋਏਗਾ ਜੇ ਉਹ ਵਿੱਚੋਂ ਸਖਣੀਆਂ ਨੇ ਤੇ, ਜੇ ਵਿੱਚੋਂ ਉਹ ਮੰਡਪ ਮਾੜੀਆਂ, ਉਹ ਕੋਠੀਆਂ, ਉਹ ਘਰ, ਉਹ ਕੋਠੇ ਖਾਲੀ ਹੋਵਣ, ਕਿਸ ਕੰਮ ਨੇ? ਜਿਸ ਦਿਨ ਢਹਿ ਜਾਣਗੇ, ਸਾਹਿਬ ਕਹਿੰਦੇ ਉਸ ਦਿਨ ਤੇ ਬਿਲਕੁਲ ਵੀ ਕੰਮ ਨਹੀਂ ਆਉਣਗੇ। ਕਿੰਨਾ ਉੱਚਾ ਆਲੀਸ਼ਾਨ ਘਰ ਹੋਵੇ, ਜਦੋਂ ਢਹਿ ਪੈਂਦਾ ਉਹ ਡਿੱਗ ਪੈਂਦਾ, ਫਿਰ ਇੱਕ ਹੀ ਸ਼ਬਦ ਵਰਤਿਆ ਜਾ ਰਿਹਾ, ਹੁਣ ਮਲਬਾ ਚੁੱਕਿਆ ਜਾ ਰਿਹਾ ਜੀ। ਕਿਸੇ ਨੂੰ ਚਾਹੀਦਾ ਹੋਵੇ, ਕਿਸੇ ਨੇ ਘਰੇ ਕਿਤੇ ਨੀਂਚ ਪਾਉਣਾ ਹੋਵੇ ਤੇ ਠੀਕ ਹੈ, ਨਹੀਂ ਤੇ ਬਾਹਰ ਕਿਤੇ ਸੁੱਟ ਆਂਦਾ ਜਾਏਗਾ। ਉਹੀ ਘਰ ਜਿਹਨੂੰ ਰੀਝਾਂ ਦੇ ਨਾਲ ਬਣਾਇਆ ਸੀ, ਹੁਣ ਬੰਦਾ ਕਹਿੰਦਾ ਵੀ ਇਹਦਾ ਮਲਬਾ ਚੁਕਾਉਣਾ, ਕੋਈ ਚੱਕਣ ਲਈ ਤਿਆਰ ਹੋ ਜੇ ਤੇ ਚੰਗਾ ਹੋਵੇਗਾ, ਹੁਣ ਉਹ ਮਲਬਾ ਬਣ ਗਿਆ ਹੈ। ਤਾਂ ਹਜ਼ੂਰ ਇਸੇ ਤਰ੍ਹਾਂ ਹੀ ਕਹਿ ਰਹੇ ਨੇ, ਇਹ ਜੀਵਨ ਹੈ, ਇਹ ਸਰੀਰ ਨੇ, ਬਾਹਰੋਂ ਭਾਵੇਂ ਕਿੰਨਾ ਵੀ ਇਹਨਾਂ ਨੂੰ ਚਮਕਾਲਾ, ਵੱਖ ਵੱਖ ਜਿਵੇਂ ਉੱਥੇ ਤਿੰਨ ਅਰਥ ਨੇ, ਇਸੇ ਤਰ੍ਹਾਂ ਅਸੀਂ ਕਹਿ ਲਈਏ ਇੱਕ ਬੱਚੇ ਦਾ ਸਰੀਰ ਹੈ, ਇੱਕ ਨੌਜਵਾਨ ਦਾ ਸਰੀਰ ਹੈ, ਇੱਕ ਬਜ਼ੁਰਗ ਦਾ ਸਰੀਰ ਹੋ ਗਿਆ ਹੈ, ਇਹਨਾਂ ਨੂੰ ਜਿਤਨਾ ਮਰਜ਼ੀ ਚਮਕਾਲਾ। ਸਾਹਿਬ ਕਹਿੰਦੇ ਜੇ ਅੰਦਰੋਂ ਨਾਮ ਤੋਂ ਸਖਣੀਆਂ ਨੇ ਤਾਂ ਟੱਠੀਆਂ ਕੰਮ ਨਾ ਆਵਨੀ, ਇਹ ਟੱਠੀਆਂ ਹੋਈਆਂ ਦੇਹੀਆਂ ਵੀ ਕੰਮ ਨਹੀਂ ਆਉਂਦੀਆਂ। ਜਿਸ ਦਿਨ ਇਹ ਸਰੀਰ ਜਿਹੜੇ ਨੇ ਆਤਮਾ ਰਹਿਤ ਹੋ ਜਾਂਦੇ ਨੇ, ਉਸ ਦਿਨ ਭਗਤ ਸਾਹਿਬਾਨ ਤੇ ਇੱਥੋਂ ਤੱਕ ਕਹਿੰਦੇ ਨੇ ਪਸ਼ੂ ਮਰੈ ਦਸ ਕਾਜ ਸਵਾਰੈ, ਨਰੂ ਮਰੈ ਨਰ ਕਾਮ ਨਾ ਆਵੈ, ਉਸ ਦਿਨ ਤੇ ਤੇਰੀ ਆ ਚਮੜੀ ਤੇਰਾ ਸਰੀਰ ਵੀ ਕਿਸੇ ਕੰਮ ਦਾ ਨਹੀਂ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਦੇਹੀਆਂ ਟੱਠਣ ਤੋਂ ਬਾਅਦ ਭਾਵ ਜਿਉਂਦੇ ਜੀ ਵੀ ਜੇ ਨਾਮ ਤੋਂ ਸਖਣੀਆਂ ਨੇ, ਇਹ ਕਿਸੇ ਅਰਥ ਨਹੀਂ ਹਨ, ਤੇ ਕਿੰਨੀਆਂ ਉੱਚੀਆਂ ਦੇਹੀਆਂ ਹੋਣ, ਕਿੰਨਾ ਉੱਚਾ ਕੱਦ ਘਾਟ ਹੁੰਦਾ ਤੇ ਮਰਨ ਉਪਰੰਤ ਉਹ ਛੋਟੀ ਜੀ ਕੁੱਜੀ ਚ ਪਾਇਆ ਹੁੰਦਾ ਤੇ ਦੋ ਹੱਥਾਂ ਤੇ ਬੰਦੇ ਨੇ ਚੁੱਕਿਆ ਹੁੰਦਾ ਉਹਨੂੰ, ਜਿਹਨੂੰ ਪਹਿਲਾਂ ਸੱਤ ਅੱਠ ਬੰਦੇ ਨਹੀਂ ਚੁੱਕ ਪਾਉਂਦੇ, ਹੁਣ ਉਹਨੂੰ ਛੋਟੀ ਜੀ ਕੁੱਜੀ ਚ ਪਾ ਕੇ ਦੋ ਹੱਥਾਂ ਤੇ ਲੈ ਕੇ ਤੇ ਬੰਦਾ ਨੰਗੇ ਪੈਰ ਬੜੀ ਸ਼ਰਧਾ ਨਾਲ ਜਾ ਰਿਹਾ ਹੁੰਦਾ ਵੀ ਅਸੀਂ ਇਹਨੂੰ ਜਲ ਪ੍ਰਵਾਹ ਕਰਨ ਵਾਸਤੇ ਜਾ ਰਹੇ। ਸੋ ਸਾਹਿਬ ਕਹਿੰਦੇ ਇਸ ਤਰ੍ਹਾਂ ਇਸ ਕਾਇਆ ਨੂੰ ਜਾਣਨਾ ਕਰ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ,
ਆਪਣੇ ਵੱਲ ਥੋੜਾ ਥੋੜਾ ਇਸ਼ਾਰਾ ਕਰਦੇ ਨੇ, ਸ਼ਬਦ ਸਾਰਾ ਆਪਣੇ ਆਪ ਨੂੰ ਸੰਬੋਧਨ ਕੀਤਾ, ਪਰ ਫਿਰ ਮੈਂ ਕਹਾਂ ਇਸ਼ਾਰਾ ਸੱਜਣ ਵੱਲ ਕਰਕੇ ਕਹਿੰਦੇ ਨੇ ਕੀ ਹੋਇਆ, ਮੇਰੇ ਚਿੱਟੇ ਕੱਪੜੇ ਹਨ ਤੇ ਬਗਲੇ ਦੇ ਕੋਲ ਵੀ ਤਾਂ ਖੰਭਾਂ ਵਰਗੇ ਚਿੱਟੇ ਕੱਪੜੇ ਹਨ ਨਾ, ਉਹਦੇ ਕੋਲ ਚਿੱਟੇ ਕੱਪੜੇ ਕੀ, ਉਹਦੇ ਕੋਲ ਦੋ ਖੰਭ ਹਨ, ਬਿਲਕੁਲ ਸਫੈਦ, ਪਰ ਤੀਰਥਾਂ ਦੇ ਉੱਤੇ ਜਾ ਕਰਕੇ ਉਹ ਵਸਦਾ ਹੈ। ਜੇ ਅਸੀਂ ਕਹਿ ਦਈਏ ਵੀ ਇਹਦੇ ਚਿੱਟੇ ਕੱਪੜੇ ਤੀਰਥਾਂ ਤੇ ਵਸਦਾ ਤੇ ਬੜਾ ਧਰਮੀ ਹੋਵੇਗਾ, ਇਸ ਤਰ੍ਹਾਂ ਧਰਮ ਦੀ ਦੁਨੀਆਂ ਚ ਚਿੱਟ ਕੱਪੜੀਏ ਅਸੀਂ ਜੀਵ ਹਾਂ ਤੇ ਤੀਰਥਾਂ ਦੇ ਉੱਤੇ ਰਹਿਣ ਵਾਲੇ ਹਾਂ। ਕਈ ਵਾਰ ਇਹ ਵੀ ਸੱਚ ਹੈ, ਗੁਰੂ ਘਰਾਂ ਵਿੱਚ ਜ਼ਿੰਦਗੀਆਂ ਬਤੀਤ ਕਰਨ ਵਾਲੇ ਜੀਵ ਹਾਂ। ਤਾਂ ਹਜ਼ੂਰ ਸਾਰਿਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ ਜੇ ਧਰਮ ਦੀ ਦੁਨੀਆਂ ਵਿੱਚ ਇੰਜ ਕੀਤਾ ਜਾਵੇਗਾ ਤੇ ਆਖਰ ਦੁਨੀਆਂ ਤੇ ਆਪਣੇ ਨਾਲ ਇਹ ਧੋਖਾ ਹੋ ਰਿਹਾ ਹੈ।
ਕੁੱਟ ਕੁੱਟ ਜੀਆ ਖਾ ਬਣੇ ਬੱਗੇ ਨਾ ਕਰੀਆ,
ਬਗਲੇ ਨੂੰ ਦੇਖੇ ਕੋਈ ਤੇ ਸੱਚ ਹੈ ਵੀ ਹੰਸ ਦਾ ਭੁਲੇਖਾ ਖਾਏਗਾ, ਵੀ ਜਿੰਨਾ ਇਹ ਚਿੱਟਾ ਹੈ ਸ਼ਾਇਦ ਹੋ ਸਕਦਾ ਇਹ ਆਪਣੇ ਜੀਵਨ ਦੇ ਆਚਰਣ ਕਰਕੇ ਵੀ ਇੰਨਾ ਉੱਚਾ ਹੋਵੇਗਾ, ਇੰਨਾ ਉੱਚਾ ਇਖਲਾਕ ਹੋਵੇਗਾ ਇਹਦਾ, ਪਰ ਜਦੋਂ ਦੀ ਸੱਚਾਈ ਸਾਹਮਣੇ ਆਉਂਦੀ ਹੈ, ਉਹ ਛੱਪੜ ਤਲਾਅ ਦੇ ਕਿਨਾਰੇ ਬੈਠਾ ਹੈ ਤੇ ਇੱਕਦਮ ਕਿਸੇ ਮੱਛੀ ਨੂੰ ਚੁੱਭੀ ਮਾਰਦਾ ਹੈ ਆਪਣੀ ਚੁੰਝ ਨਾਲ ਤੇ ਫੜ ਕੇ ਉਹਨੂੰ ਗਲੇ ਤੋਂ ਬਾਹਰ ਲੈ ਕੇ ਆਉਂਦਾ, ਉਦੋਂ ਪਤਾ ਲੱਗਦਾ ਵੀ ਇਹ ਜਿਹਨੂੰ ਅਸੀਂ ਧਰਮੀ ਇੱਕ ਹੰਸ ਦੀ ਨਿਆਈ ਸਮਝਦੇ ਸੀ, ਇਹ ਤੇ ਘੁੱਟ ਘੁੱਟ ਜੀਆਂ ਖਾਵਨੇ, ਇਹ ਤੇ ਜੀਵਾਂ ਨੂੰ ਘੁੱਟ ਘੁੱਟ ਖਾ ਰਿਹਾ। ਬੱਗੇ ਨਾ ਕਹੀ ਹਨ, ਇਹਨੂੰ ਅੰਦਰੋਂ ਨਿਸ਼ਕਾਮ ਕਹਿ ਲਈਏ ਜਾਂ ਇਹਨੂੰ ਅੰਦਰੋਂ ਸਹੀ ਬਿਰਤੀ ਭਾਵਨਾ ਵਾਲਾ ਨਹੀਂ ਕਿਹਾ ਜਾ ਸਕਦਾ, ਚਿੱਟੇ ਦਾ ਅਰਥ ਇਹ ਹੈ ਵੀ ਜੇ ਅਸੀਂ ਇਹਨੂੰ ਸਮਝੀਏ ਇਹ ਬੜਾ ਭਲਾ ਹੈ ਤਾਂ ਸਭ ਕਹਿੰਦੇ ਨੇ। ਇਸ ਤਰ੍ਹਾਂ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਇਸ ਜੀਵਨ ਦੇ ਅੰਦਰ ਵੀ ਤੇਰੇ ਵਰਗੇ ਪੁਰਖਾਂ ਨੇ ਧਰਮ ਦੇ ਲਿਬਾਸ ਪਹਿਨੇ ਨੇ ਪਰ ਘੁੱਟ ਘੁੱਟ ਜੀਆਂ ਖਾਵਾਂ ਨੇ। ਇੱਥੇ ਜਿਹੜੇ ਜੀਵ ਆਉਂਦੇ ਨੇ, ਇੱਥੇ ਜਿਹੜੇ ਰਾਹੀ ਪਾਂਧੀ ਆਉਂਦੇ ਨੇ, ਉਨ੍ਹਾਂ ਨੂੰ ਮਾਰ ਮਾਰ ਕੇ ਉਨ੍ਹਾਂ ਦਾ ਧਨ ਵੀ ਖਾ ਰਹੇ ਹੈ, ਉਨ੍ਹਾਂ ਨੂੰ ਮਾਰ ਕੇ ਉਨ੍ਹਾਂ ਦੇ ਜੀਵਨ ਤਬਾਹ ਕਰ ਰਹੇ ਹੈ, ਉਨ੍ਹਾਂ ਨੂੰ ਮਾਰ ਕੇ ਉਨ੍ਹਾਂ ਦੇ ਹੱਕ ਵੀ ਖੋ ਕੇ ਖਾ ਰਿਹਾ। ਤੈਨੂੰ ਧਰਮੀ ਜਾਂ ਤੈਨੂੰ ਧਰਮ ਨੂੰ ਕਮਾਉਣ ਵਾਲਾ ਨਹੀਂ ਕਿਹਾ ਜਾ ਸਕਦਾ।
ਸਿਮਰ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ।
ਜਿਵੇਂ ਸਿਮਲ ਦਾ ਰੁੱਖ ਹੈ ਉਸ ਤਰ੍ਹਾਂ ਦਾ ਮੇਰਾ ਸਰੀਰ ਹੈ, ਤੇ ਜਿਵੇਂ ਸਿਮਲ ਨੂੰ ਦੇਖ ਕੇ ਮੈਂ ਜਨ ਦੇਖ ਭੁਲਾਨ। ਮੈਂ ਜਨ ਕਹਿੰਦੇ ਤੋਤੇ ਨੂੰ, ਜਿਵੇਂ ਉਹ ਸਿਮਲ ਦੇ ਰੁੱਖ ਨੂੰ ਦੇਖ ਕੇ ਭੁਲੇਖਾ ਖਾ ਜਾਂਦਾ ਕਿ ਜਿੰਨਾ ਉੱਚਾ ਹੈ, ਜਿੰਨਾ ਸੋਹਣਾ ਹੈ, ਜਿੰਨਾ ਚਮਕਦਾਰ ਹੈ, ਹੋ ਸਕਦਾ ਇਹਦੇ ਫਲ ਵੀ ਓਨੇ ਹੀ ਮਿੱਠੇ ਹੋਣਗੇ, ਪਰ ਉਹ ਭੁਲੇਖਾ ਖਾ ਕੇ। ਆਸਾ ਕੀ ਵਾਤ ਸਾਹਿਬ ਕਹਿੰਦੇ ਨੇ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿੱਤ। ਕਾਰਨ ਇਹ ਬਣ ਗਿਆ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪੱਤ। ਭੁਲੇਖਾ ਖਾ ਗਿਆ ਸੀ ਤੋਤਾ। ਹਜ਼ੂਰ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਉੱਚੇ ਲੰਮੇ ਸਰੀਰ ਹਨ ਤੇ ਪਰ ਮੈਂ ਜਨ ਇੱਥੇ ਇਹ ਰਾਹੀ ਪਾਂਧੀ ਲੋਕ ਜਿਹੜੇ ਨੇ ਇਹ ਤੋਤਿਆਂ ਵੱਤ ਨੇ ਤੇ ਇਹ ਦੇਖ ਕੇ ਭੁਲੇਖਾ ਖਾ ਜਾਂਦੇ ਹਨ।
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹੰਨ।
ਜਿਵੇਂ ਉਸ ਸਿਮਲ ਦੇ ਰੁੱਖ ਚ ਗੁਣ ਹੈ ਵੀ ਉਹ ਉੱਚਾ ਬੜਾ, ਉਹਦੇ ਚ ਗੁਣ ਹੈ ਵੀ ਉਹਦੀ ਚਮਕ ਦਮਕ ਬੜੀ ਹੈ, ਉਹਦੇ ਚ ਗੁਣ ਹੈ ਉਹ ਦੂਰੋਂ ਪ੍ਰਭਾਵਿਤ ਬਹੁਤ ਕਰਦਾ। ਸਭ ਕਹਿੰਦੇ ਸੇ ਗੁਣ ਮੈਂ ਤਨ ਹੰਨ, ਇਹੀ ਗੁਣ ਸਾਡੀ ਇਸ ਕਾਇਆ ਸਾਡੇ ਇਸ ਸਰੀਰ ਚ ਵੀ ਹਨ, ਸੱਜਣ ਦੇ ਉਸ ਸਰੀਰ ਚ ਵੀ ਹਨ। ਪਰ ਸਾਹਿਬ ਕਹਿੰਦੇ ਸੇ ਗੁਣ ਕੰਮ ਸੇ ਫਲ ਕੰਮ ਨਾ ਆਵਨੀ, ਇਹ ਫਲ ਜਿਹੜੇ ਨੇ ਜਿਹੜੇ ਭੁਲੇਖੇ ਪਾਉਂਦੇ ਨੇ ਉਹ ਤੋਤੇ ਦੇ ਵੀ ਕੰਮ ਨਹੀਂ ਆਉਂਦੇ, ਤੇ ਇਹ ਤੇਰੇ ਜਿਹੜੇ ਗੁਣ ਹਨ ਭਲਿਆ ਇਹਨਾਂ ਜੀਵਾਂ ਦੇ ਕੰਮ ਨਹੀਂ ਆਉਂਦੇ। ਤੇਰੀ ਚਮਕ ਦਮਕ, ਤੇਰੀ ਇਸ ਸੋਹਣੀ ਧਰਮਸ਼ਾਲਾ ਕਿਸੇ ਨੂੰ ਜੀਵਨ ਥੋੜੀ ਦੇ ਰਹੀ ਹੈ, ਕਿਸੇ ਨੂੰ ਧਰਮ ਦਾ ਮਾਰਗ ਥੋੜੀ ਦਿਖਾ ਰਹੀ ਹੈ, ਕਿਸੇ ਨੂੰ ਆਤਮਕ ਸੂਝੀ ਥੋੜੀ ਦੇ ਰਹੀ ਹੈ, ਆਖਰ ਤੇ ਫਲ ਫਿੱਕੇ ਬੁੱਲ ਬੱਕ ਬੱਕੇ ਵਾਲੀ ਕਹਾਣੀ ਬਣ ਰਹੀ ਹੈ, ਤੇ ਇਹ ਗੁਣ ਕੰਮ ਵਿੱਚ ਨਹੀਂ ਆਉਂਦੇ ਹਨ।
ਅੰਦੁਲੈ ਭਾਰ ਉਠਾਇਆ ਡੁਗਰ ਵਾਟ ਬਹੁਤ।
ਧਰਮ ਦੇ ਕੇ ਸਾਹਿਬ ਕਹਿੰਦੇ ਅਸੀਂ ਤਾਂ ਅੰਨਿਆਂ ਨੇ, ਸਿਰਫ ਕੇਵਲ ਇਸ਼ਾਰਾ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਸਰੂਪ ਨੇ। ਸਭ ਕਹਿੰਦੇ ਇੱਕ ਅੰਨੇ ਨੇ ਜਿਵੇਂ ਭਾਰ ਉਠਾਇਆ ਤੇ ਡੂਗਰ ਪਹਾੜੀ ਰਸਤਿਆਂ ਦੀ ਉਹਦੀ ਵਾਟ ਹੈ, ਸਿੱਧਾ ਪੱਧਰਾ ਤੁਰਨਾ ਹੋਵੇ ਤੇ ਸੌਖਾ ਤੁਰ ਲੇਗਾ, ਪਰ ਜਿਸ ਅੱਖਾਂ ਤੋਂ ਹੀਨੇ ਨੇ, ਇੱਕ ਪਹਾੜਾਂ ਦਾ ਮਾਰਗ ਤੈਅ ਕਰਨਾ ਹੋਵੇ ਉਸ ਲੰਬੇਰੇ ਪੰਧ ਤੇ ਤੁਰਨਾ ਹੋਵੇ ਤਾਂ ਸਾਹਿਬ ਕਹਿੰਦੇ ਵਾਟ ਵੀ ਥੋੜੀ ਜਿਹੀ ਨਹੀਂ, ਬੜੀ ਲੰਮੀ ਵਾਟ ਉਹਨੇ ਤੈਅ ਕਰਨੀ ਹੋਵੇ।
ਅੱਖੀ ਲੋੜੀ ਨਾ ਲਹਾ ਹਉ ਜੜ ਲੰਗਾ ਕਿਤ।
ਇਸ਼ਾਰਾ ਕਰਕੇ ਕਹਿੰਦੇ ਜੇ ਅੱਖਾਂ ਦੇ ਨਾਲ ਲੋੜੀ ਜੇ ਲੱਭਣਾ ਚਾਹੇ ਉਹਨੂੰ ਰਾਹ ਨਹੀਂ ਲੱਭੇਗਾ, ਕਾਰਨ ਉਹਦੇ ਕੋਲ ਅੱਖਾਂ ਹੈ ਹੀ ਨਹੀਂ ਹਨ। ਤੇ ਹਉ ਚੜ ਲੰਘਾ ਕਿਤ, ਫਿਰ ਮੈਂ ਉਹਨਾਂ ਪਹਾੜਾਂ ਨੂੰ ਕਿਵੇਂ ਲੰਘ ਸਕਦਾ, ਕਿਵੇਂ ਪਾਰ ਹੋ ਸਕਦਾ। ਬਸ ਇਸੇ ਤਰ੍ਹਾਂ ਇਹ ਧਰਮ ਦੀ ਦੁਨੀਆਂ ਚ ਸਾਹਿਬ ਕਹਿੰਦੇ ਨੇ ਜੀਵਾਂ ਨੇ ਇਹ ਗਿਆਨ ਦੇ ਨੇਤਰਾਂ ਵੱਲੋਂ ਅੰਨੇ ਜੀਵਾਂ ਨੇ, ਅਗਿਆਨ ਦੇ ਵਿੱਚ ਐਨ ਅੰਧਕਾਰ ਦੇ ਵਿੱਚ ਗ੍ਰਸੇ ਹੋਏ ਇਹਨਾਂ ਜੀਵਾਂ ਨੇ ਪਾਪਾਂ ਦਾ, ਵਕਾਰਾਂ ਦਾ, ਠੱਗੀਆਂ ਫਰੇਬਾਂ ਦਾ ਬੜਾ ਭਾਰ ਉਠਾਇਆ। ਤੇ ਡੂਗਰ ਵਾਟ ਬਹੁਤ, ਵਾਟ ਹਮਾਰੀ ਖਰੀ ਉਡੀ ਨੀ, ਲੰਮਾ ਪੰਧ ਹੈ ਸਾਡਾ। ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਅੱਖੀ ਲੋੜ ਹੈ ਨਾ ਲਹਾ, ਜੇ ਕੋਈ ਅੱਖਾਂ ਦੇ ਨਾਲ ਲੱਭਣ ਦੀ ਕੋਸ਼ਿਸ਼ ਕਰੇ, ਤੇ ਗਿਆਨ ਰੂਪੀ ਨੇਤਰ ਇਹਨਾਂ ਜੀਵਾਂ ਕੋਲ ਹੈ ਹੀ ਨਹੀਂ, ਜਦੋਂ ਹੈ ਹੀ ਨਹੀਂ ਤੇ ਫਿਰ ਇਹ ਧਰਮ ਦੇ ਮਾਰਗ ਨੂੰ ਜਾਂ ਆਪਣੇ ਆਤਮਕ ਜੀਵਨ ਨੂੰ ਕਿਵੇਂ ਸਫਲਾ ਕਰ ਲੈਣਗੇ, ਇਹ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕਰ ਜਾਣਗੇ, ਇਹ ਔਗਣ ਵਕਾਰ ਜਿਹੜੇ ਨੇ ਇਹ ਕਾਮ ਦੇ ਪਹਾੜਾਂ ਨੂੰ ਸਰ ਕਰਕੇ ਅਗਲੇ ਪਾਸੇ ਕਿਵੇਂ ਪਹੁੰਚ ਜਾਣਗੇ, ਇਹ ਕ੍ਰੋਧ ਦੇ ਪਹਾੜਾਂ ਨੂੰ ਕਿਵੇਂ ਸਰ ਕਰ ਜਾਣਗੇ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤੇ।
ਚਾਕਰੀਆਂ ਕਰ ਲਾ ਸੰਸਾਰ ਦੀਆਂ, ਚਾਕਰੀ ਹਰ ਮਨੁੱਖੀ ਤਕਰੀਬਨ ਕਰਦਾ। ਸਾਹਿਬ ਬਾਣੀ ਚ ਇੱਕ ਵਚਨ ਕਹਿੰਦੇ ਨੇ, ਐ ਭਲਿਆ ਦੁਨੀਆਂ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਤੇਰੀ ਸਾਰੀ ਜ਼ਿੰਦਗੀ ਲੋਕਾਂ ਨੂੰ ਸਲਾਉਂਦਿਆਂ ਲੰਘੀ ਹੈ, ਤੇਰੀ ਸਾਰੀ ਜ਼ਿੰਦਗੀ ਦੁਨੀਆਂ ਦੇ ਸੋਹਲੇ ਗਾਉਂਦਿਆਂ ਲੰਘੀ ਹੈ, ਭਲਿਆ ਇਹ ਸੋਹਲੇ ਇਹ ਦੁਨੀਆਂ ਦੀਆਂ ਚਾਕਰੀਆਂ ਕਿਸੇ ਕੰਮ ਨਹੀਂ ਆਉਣੀਆਂ। ਕਿੰਨੀਆਂ ਚੰਗਿਆਈਆਂ ਤੇਰੇ ਕੋਲ ਹੋਣ, ਕਈ ਵਾਰ ਚੰਗਿਆਈ ਹੁੰਦੀ ਨਹੀਂ, ਅਸੀਂ ਆਪਣੀ ਕਸਵੱਟੀ ਨਾਲ ਕਹਿ ਰਹੇ ਹੁੰਨੇ ਕਿ ਮੈਂ ਬੜਾ ਚੰਗਾ, ਮੈਂ ਬੜਾ ਭਲਾ ਹਾਂ, ਠੀਕ ਹੈ ਚੰਦ ਲੋਕ ਵੀ ਤੇਰੇ ਮਗਰ ਤੁਰੇ ਹੋਏ ਕਹਿ ਦੇਣਗੇ ਜੀ ਫਲਾਣਾ ਬੜਾ ਚੰਗਾ। ਸਾਹਿਬ ਕਹਿੰਦੇ ਇਹ ਚੰਗਿਆਈਆਂ ਇਹ ਦੁਨੀਆਂ ਦੀ ਕੀਤੀ ਹੋਈ ਖੁਸ਼ਾਮਦੀ ਇਹ ਬਟਰਿੰਗ ਜਿਹੜੀ ਹੈ ਤੇਰੇ ਕਿਸੇ ਵੀ ਕੰਮ ਨਹੀਂ ਆਵੇਗੀ।
ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ
ਕਿੰਨੀਆਂ ਵੀ ਸਿਆਣਪਾਂ ਹੁਣ ਨਹੀਂ ਕੰਮ ਆਉਣਗੀਆਂ। ਅਖੀਰ ਸਾਹਿਬ ਨੂੰ ਇਸ਼ਾਰਾ ਕਰਕੇ ਕਹਿੰਦੇ ਨਾਨਕ ਨਾਮ ਸੰਭਾਲ ਤੂੰ, ਆਪਣੇ ਵੱਲ ਵੀ ਇਸ਼ਾਰਾ ਉਹਨੂੰ ਵੀ ਸਮਝਾਇਆ ਤੂੰ ਨਾਮ ਨੂੰ ਸੰਭਾਲ, ਨਾਮ ਨੂੰ ਚੇਤੇ ਕਰ, ਨਾਮ ਜਪਿਆ ਕਰ। ਜਦੋਂ ਅਸੀਂ ਬਾਣੀ ਚ ਬਚਨ ਪੜ੍ਹਦੇ ਬਿਨ ਹਰ ਭਜਨ ਨਾਹੀ ਛੁਟਕਾਰਾ, ਜਿੰਨਾ ਕੁਛ ਮਰਜ਼ੀ ਕਰ ਲਾ ਆਖਿਰ ਤੇਰਾ ਛੁਟਕਾਰਾ ਮੁੱਕ ਦੀ ਗੱਲ ਹੈ, ਭਜਨ ਤੋਂ ਬਿਨਾਂ ਨਹੀਂ ਹੋਵੇਗਾ। ਭਜਨ ਦੇ ਨਾਲ ਹੀ ਛੁਟਕਾਰਾ ਹੋਵੇਗਾ। ਅੱਜ ਕਰ ਲਾ, ਕੱਲ ਕਰ ਲਾ, ਇਸ ਜਨਮ ਚ ਕਰ ਲਾ, ਅਗਲੇ ਜਨਮ ਚ ਕਰ ਲਾ, 10 ਜਨਮ ਹੋਰ ਲੈ ਕੇ ਕਰਨੀ, ਪਰ ਆਖਿਰ ਤੇਰਾ ਛੁਟਕਾਰਾ ਜਿਹੜਾ ਉਹ ਭਜਨ ਬੰਦਗੀ ਨਾਲ ਹੀ ਹੋਵੇਗਾ। ਤਾਂ ਸਾਹਿਬ ਕਹਿੰਦੇ ਨੇ ਤੂੰ ਨਾਮ ਜਪ, ਉਸ ਪਰਮੇਸ਼ਰ ਦੇ ਨਾਮ ਨੂੰ ਸੰਭਾਲ, ਬੱਧਾ ਛੁੱਟ ਹੈ ਜਿੱਤ, ਜਿਸ ਦੇ ਨਾਲ ਤੂੰ ਇਨ੍ਹਾਂ ਵਕਾਰਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ, ਜਿਸ ਦੇ ਨਾਲ ਇਨ੍ਹਾਂ ਕਰਮਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ, ਜਿਸ ਦੇ ਨਾਲ ਜਮਾਂ ਦੇ ਬੰਧਨ ਤੋਂ ਛੁੱਟ ਜਾਏਗਾ, ਜਿਸ ਦੇ ਨਾਲ ਆਉਣ ਜਾਣ ਦੇ ਬੰਧਨਾਂ ਤੋਂ ਛੁੱਟ ਜਾਏਗਾ, ਜਨਮ ਮਰਨ ਦੇ ਗੇੜ ਰੂਪੀ ਬੰਧਨਾਂ ਤੋਂ ਛੁੱਟ ਜਾਣਾ ਕਰੇਗਾ। ਇੰਜ ਸਾਹਿਬ ਪਾਤਸ਼ਾਹ ਜੀ ਨੇ ਉਸ ਸੱਜਣ ਨੂੰ ਜਦੋਂ ਇਹ ਸ਼ਬਦ ਸਰਵਣ ਕਰਵਾਇਆ ਤੇ ਕਮਾਲ ਦੀ ਗੱਲ ਉਹਨੇ ਇੱਕ ਹੀ ਸ਼ਬਦ ਗੁਰੂ ਨਾਨਕ ਦੀ ਰਸਨਾ ਤੋਂ ਸੁਣਿਆ ਤੇ ਉਹਦਾ ਜੀਵਨ ਬਿਲਕੁਲ ਪਲਟਾ ਖਾ ਗਿਆ। ਉਹ ਢਹਿ ਪਿਆ ਗੁਰੂ ਨਾਨਕ ਦੇ ਚਰਨਾਂ ਤੇ, ਬਾਬਾ ਬਖਸ਼ਲਾ ਬੜੇ ਜੀਵਨ ਚ ਐਬ ਕੀਤੇ ਆ, ਬੜੀਆਂ ਚੋਰੀਆਂ, ਬੜੇ ਲੋਕਾਂ ਦੇ ਨਾਲ ਧੋਖੇ ਕੀਤੇ, ਅੱਜ ਅੰਦਰ ਨੂੰ ਕਿਸੇ ਨੇ ਚੋਟ ਮਾਰੀ, ਤੇਰੇ ਸ਼ਬਦ ਦੇ ਬਾਣਾ ਨੇ ਵਿੰਨ ਕੇ ਰੱਖ ਦਿੱਤਾ। ਬਾਬਾ ਜੇ ਹੁਣ ਚਰਨਾਂ ਤੇ ਸੁੱਟ ਲਿਆਈ ਤਾਂ ਹੁਣ ਇਸ ਮੂਰਛਿਤ ਹੋਏ ਨੂੰ ਕਿਸੇ ਰਾਹ ਪਾ ਕੇ ਜਾਈ। ਅਸੀਂ ਸਾਰੀ ਜ਼ਿੰਦਗੀ ਸ਼ਬਦ ਸੁਣੇ ਨੇ, ਸਾਰੀ ਜ਼ਿੰਦਗੀ ਕਥਾ ਕਰ ਲਈ, ਅਸੀਂ ਸਾਰੀ ਜ਼ਿੰਦਗੀ ਅਸੀਂ ਕਥਾ ਕੀਰਤਨ ਸੁਣ ਲਿਆ, ਸਾਨੂੰ ਅੱਜ ਤੱਕ ਕੋਈ ਸ਼ਬਦ ਢੋ ਨਾ ਸਕਿਆ। ਇਹ ਨਹੀਂ ਕਿ ਸ਼ਬਦ ਦੇ ਵਿੱਚ ਕੋਈ ਕਮੀ ਹੈ। ਭਗਤ ਕਬੀਰ ਸਾਹਿਬ ਦੀ ਬਾਣੀ ਚ ਇੱਕ ਬਚਨ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਚੂਕ। ਸਿੱਖਾਂ ਦੇ ਵਿੱਚ ਕਮੀ ਹੋਵੇ, ਜੇ ਸਾਡੇ ਵਰਗਿਆਂ ਚ ਕਮੀ ਹੋਵੇ ਤੇ ਸ਼ਬਦ ਅੰਦਰ ਨੂੰ ਟੋਲਾ ਨਹੀਂ ਪਿਆ। ਹੁਣ ਇੱਕ ਦੀਵੇ ਦੇ ਵਿੱਚ ਬੱਤੀ ਨਾ ਹੋਵੇ, ਦੀਵੇ ਵਿੱਚ ਤੇਲ ਹੀ ਨਾ ਹੋਵੇ, ਤੇ ਉਸ ਖਾਲੀ ਪਏ ਹੋਏ ਦੀਵੇ ਦੇ ਕੋਲ ਬਲਦਾ ਦੀਵਾ ਜਾ ਕੇ ਰੱਖ ਦਿਓ, ਭਾਵੇਂ ਜੁਗਾਂ ਤੱਕ ਪਿਆ ਰਹੇ, ਉਹਦੇ ਵਿੱਚ ਅੱਗ ਨਹੀਂ ਪੈਦਾ ਕਰੇਗਾ। ਉਹ ਸਿਰਫ ਉਹਨੂੰ ਬਾਲ ਸਕਦਾ ਜਿਸ ਦੀਵੇ ਵਿੱਚ ਤੇਲ ਤੇ ਬੱਤੀ ਹੋਵੇਗੀ। ਅਸੀਂ ਚਾਹੁੰਦੇ ਸਾਡੇ ਅੰਦਰ ਧਰਮ ਪੈਦਾ ਹੋਵੇ, ਸਾਡੇ ਅੰਦਰ ਪਰਮਾਤਮਾ ਸਾਖਿਆਤਕਾਰ ਹੋਵੇ, ਸਾਨੂੰ ਭਗਤੀ ਦੀਆਂ ਬੱਤੀਆਂ ਪੈਦਾ ਕਰਨਗੀਆਂ, ਕਮਾਈ ਦੇ ਤੇਲ ਪਾਉਣੇ ਪੈਣਗੇ ਇਸ ਦੇਹੀ ਦੇ ਅੰਦਰ। ਸੋ ਜਿਨ੍ਹਾਂ ਨੇ ਪਾਏ ਨੇ ਉਹਨਾਂ ਦੀਆਂ ਜੇ ਬਾਤਾਂ ਕਰੀਏ, ਦੇਖੋ ਸਾਡੇ ਪੱਲੇ ਅੱਜ ਕਮਾਈ ਨਹੀਂ ਤੇ ਆਪਣੇ ਜੀਵਨ ਵਿੱਚ ਥੋੜਾ ਜਿਹਾ ਦੁੱਖ ਆਉਂਦਾ ਤੇ ਅਸੀਂ ਐ ਤਲਮਲਾ ਉੱਠਦੇ ਆ ਕਿ ਹਾਏ ਮਰ ਗਏ, ਬਸ ਖਤਮ ਹੋ ਗਏ ਅਸੀਂ ਤਾਂ। ਪਰ ਜਿਹੜੇ ਇਸ ਬਾਣੀ ਨਾਲ ਜੁੜ ਗਏ ਨੇ ਉਹਨਾਂ ਦਾ ਜੀਵਨ ਕਿੱਥੇ ਜਾ ਕੇ ਕੱਢਦਾ ਕਿ ਜੇ ਸੁੱਖ ਦੇਹ ਤਾਂ ਤੁਜੈ ਅਰਾਧੀ, ਦੁੱਖ ਪੀ ਤੁਜੈ ਤਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਤੂੰ ਜੋ ਵੀ ਜ਼ਿੰਦਗੀ ਵਿੱਚ ਦਏਗਾ ਤੇਰੇ ਪਾੜੇ ਨੂੰ ਮਿੱਠਾ ਕਰਕੇ ਪ੍ਰਵਾਨ ਕਰ ਲਵਾਂਗੇ। ਇਹ ਉਹਨਾਂ ਦੀ ਦਾਸਤਾ ਹੈ। ਜਦੋਂ ਅਸੀਂ ਛੇੜਦੇ ਹਾਂ, ਜਦੋਂ ਥੋੜਾ ਜਿਹਾ ਇਤਿਹਾਸ ਨੂੰ ਪਿਛਾਂ ਦੀਆਂ ਸਦੀਆਂ ਚ ਅਸੀਂ ਝਾਤ ਮਾਰੀਏ, 1746 ਦਾ ਸਮਾਂ ਜਦੋਂ ਅਸੀਂ ਦੇਖਾਂਗੇ, ਸਿੱਖ ਪੰਥ ਦੇ ਉੱਤੇ ਬਹੁਤ ਵੱਡਾ ਇੱਕ ਐਸਾ ਕਹਿਰ ਵਾਪਰਦਾ ਹੈ ਤੇ ਉਹ ਕਹਿਰ ਉਹਨਾਂ ਲੋਕਾਂ ਵੱਲੋਂ ਵਰਤਾਇਆ ਗਿਆ ਜਿਨ੍ਹਾਂ ਨੂੰ ਅਸੀਂ ਇਹ ਕਹਿ ਲਈਏ ਕਿ ਕਦੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਨ੍ਹਾਂ ਦੇ ਜਨੇਊ, ਜਿਨ੍ਹਾਂ ਦੀਆਂ ਬੋਲੀਆਂ ਕਾਇਮ ਰੱਖਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ। ਸਮਾਂ ਆਪਣੀ ਰਫਤਾਰ ਜਦੋਂ ਚੱਲਦਾ ਹੈ, ਲਾਹੌਰ ਦੇ ਵਿੱਚ ਕਦੀ ਜ਼ਕਰੀਆ ਖਾਂ ਗੁਰੂ ਕੇ ਪਿਆਰ ਵਾਲੇ ਭਾਈ ਤਾਰੂ ਸਿੰਘ ਦਾ ਖੋਪਰ ਲਾਉਂਦਾ ਹੈ। 22 ਦਿਨ ਗੁਰੂ ਕਾ ਪਿਆਰਾ ਸਿੱਖ ਜਿਹੜਾ ਉਹ ਉਸੇ ਤਰ੍ਹਾਂ ਰਹਿੰਦਾ ਤੇ ਕਹਿੰਦਾ ਮੈਂ ਤੈਨੂੰ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲਿਜਾਵਾਂਗਾ, ਤੇ ਲਾ ਕੇ ਵੀ ਲਗਿਆ ਹੈ। ਉਸੇ ਜ਼ਕਰੀਆ ਖਾਂ ਦੇ ਇੰਜ ਕਹਿ ਲੋ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਉਹਦਾ ਪੁੱਤਰ ਚੱਲਦਾ ਯਹੀ ਆਖਾਨ। ਉਹਨੇ ਵੀ ਹੁਣ ਇਹੀ ਜਿਹੜਾ ਕਹਿ ਲੋ ਆਪਣਾ ਮਕਸਦ ਬੰਨਿਆ ਹੈ, ਮੈਂ ਸਿੱਖਾਂ ਦਾ ਖੁਰਾ ਖੋਜ ਜਿਹੜਾ ਉਹ ਖਤਮ ਕਰਨਾ। ਉਹਦਾ ਦੀਵਾਨ ਹੈ ਲਖਪਤ ਰਾਏ ਤੇ ਉਧਰ ਏਮਨਾਬਾਦ ਦੀ ਧਰਤੀ ਤੇ ਲਖਪਤ ਰਾਏ ਦਾ ਹੀ ਸਕਾ ਭਰਾ ਬੈਠਾ ਜਿਹੜਾ ਉਥੋਂ ਦਾ ਫੌਜਦਾਰ ਹੈ, ਉਹਦਾ ਨਾਂ ਹੈ ਜਸਪਤ ਰਾਏ। ਇਧਰ ਗੁਰੂ ਕਾ ਖਾਲਸਾ ਜਿਹੜਾ ਨਾ, ਦੇਖੋ ਵੈਸਾਖੀ ਦਾ ਦਿਹਾੜਾ ਆਇਆ ਤੇ ਖਾਲਸਾ ਬੇਸ਼ੱਕ ਬੜੀਆਂ ਭੀੜਾਂ ਦੇ ਵਿੱਚੋਂ ਗੁਜਰਦਾ ਸੀ, ਪਰ ਏਮਨਾਬਾਦ ਰੋੜੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਪਹੁੰਚਿਆ ਖਾਲਸਾ ਤੇ ਮਨ ਦੇ ਵਿੱਚ ਚਾਅ ਸੀ ਕਿ ਵੈਸਾਖੀ ਨੂੰ ਚੜ੍ਹਦੀ ਕਲਾ ਵਿੱਚ ਮਨਾਵਾਂਗੇ। ਮਾਫ ਕਰਿਓ, ਅੱਜ ਅਸੀਂ ਇੰਨੇ ਸੁੱਖਾਂ ਦੇ ਵਿੱਚ ਜਿਉਂਦੇ ਹੋਏ ਵੀ ਗੁਰੂ ਕੇ ਪੁਰਬ ਓਨੀ ਚੜ੍ਹਦੀ ਕਲਾ ਚ ਨਹੀਂ ਮਨਾ ਪਾਉਂਦੇ ਜਿਹੜੇ ਕਦੀ ਜੰਗਲਾਂ ਵਿੱਚ ਬੈਠੇ ਹੋਏ ਸਿੱਖ ਮਨਾ ਲਿਆ ਕਰਦੇ ਸੀਗੇ। ਉਨ੍ਹਾਂ ਨੂੰ ਪਤਾ ਵੀ ਸਾਡੇ ਤੇ ਭੀੜਾਂ ਨੇ, ਪਰ ਫਿਰ ਵੀ ਉਸ ਸਥਾਨ ਤੇ ਇਕੱਠੇ ਹੋਏ ਨੇ ਕਿ ਅਸੀਂ ਵੈਸਾਖੀ ਦਾ ਖਾਲਸਾ ਸਾਜਨਾ ਦਿਵਸ ਦਿਹਾੜਾ ਮਨਾਉਣਾ। ਅਸੀਂ ਇਧਰੋਂ ਜਸਪਤ ਰਾਏ ਨੂੰ ਖਬਰ ਪਹੁੰਚੀ ਹੈ ਜੋ ਪਹਿਲਾਂ ਹੀ ਕਿਸੇ ਤਾਕ ਦੇ ਵਿਚ ਸੀ, ਉਥੇ ਪਹੁੰਚਦਾ ਤੇ ਜਾ ਕੇ ਕਹਿੰਦਾ ਵੀ ਤੁਸੀਂ ਕਿਉਂ ਇਕੱਠੇ ਹੋਏ ਹੋ? ਤੇ ਸਿੰਘ ਕਹਿੰਦੇ ਵੀ ਅਸੀਂ ਦਿਹਾੜਾ ਮਨਾਉਣ ਵਾਸਤੇ ਇਕੱਠੇ ਹੋਏ ਆ, ਲੰਬੇਰਾ ਸਮਾਂ ਸੀ ਇੰਜੀ ਇਧਰ ਉਧਰ ਫਿਰ ਕੇ ਕੱਢਿਆ, ਘੁੰਮਤਾ ਸਾਡੇ ਮਗਰ ਨੇ, ਅਸੀਂ ਅੱਜ ਦੀ ਰਾਤ ਇਥੇ ਬਤੀਤ ਕਰਨੀ, ਭੋਜਨ ਪ੍ਰਸ਼ਾਦਾ ਤਿਆਰ ਕਰਾਂਗੇ, ਛਕਾਂਗੇ, ਅਸੀਂ ਅਗਾਂਹ ਲੰਘ ਜਾਵਾਂਗੇ। ਕਹਿੰਦਾ ਬਿਲਕੁਲ ਨਹੀਂ, ਤੁਸੀਂ ਰਾਤ ਦੀ ਗੱਲ ਕਰਦੇ ਹੋ, ਮੈਂ ਤੁਹਾਨੂੰ ਇੱਥੇ ਘੜੀ ਨਹੀਂ ਕੱਟਣ ਦੇਣੀ, ਤੁਸੀਂ ਨਿਕਲ ਜਾਓ ਤੇ ਜਾਂ ਹੁਣੇ ਤੁਹਾਨੂੰ ਮੈਂ ਖਤਮ ਕਰ ਦੇਣਾ। ਬਸ ਇੰਨਾ ਕਹਿਣ ਦੀ ਦੇਰ ਸੀ, ਜਸਪਤ ਰਾਏ ਨੇ ਸਿੱਖਾਂ ਤੇ ਹੱਲਾ ਬੋਲ ਦਿੱਤਾ। ਇਧਰੋਂ ਗੁਰੂ ਕਾ ਪਿਆਰ ਵਾਲਾ ਇੱਕ ਸਿੱਖ ਉੱਠਿਆ ਜਿਹਦੇ ਨਾਂ ਇਤਿਹਾਸ ਨੇ ਵੱਖ ਵੱਖ ਜਿਹੜੇ ਉਹ ਵਰਣਨ ਕੀਤੇ, ਕੁਝ ਇਤਿਹਾਸਕਾਰਾਂ ਨੇ ਭਾਈ ਮਨੀ ਸਿੰਘ ਦੇ ਭਰਾ ਵੀ ਵਰਣਨ ਕੀਤਾ, ਪਰ ਬਹੁਤੇ ਇਤਿਹਾਸਕਾਰਾਂ ਨੇ ਇੱਕ ਹੋਰ ਸਿੱਖ ਦਾ ਨਾਂ ਜਿਹੜਾ ਉਹ ਜ਼ਿਕਰ ਕੀਤਾ। ਉੱਠਦਾ ਇਕਦਮ ਜਸਪਤ ਰਾਏ ਜਿਸ ਹਾਥੀ ਦੇ ਉੱਤੇ ਬੈਠਾ ਹੈ ਨਾ, ਉਹ ਗੁਰੂ ਕਾ ਸਿੱਖ ਇੰਜ ਕਹਿ ਲੋ ਵੀ ਅੱਖ ਝਪਕਣ ਦੀ ਫੁਰਤੀ ਜਿੰਨਾ ਸਮਾਂ ਲਾਉਂਦਾ, ਹਾਲਾਂਕਿ ਕਈ ਦਿਨਾਂ ਦੇ ਭੁੱਖੇ ਨੇ ਸਿੰਘ, ਇਹ ਨਹੀਂ ਕਿ ਉਹਨਾਂ ਨੂੰ ਰੋਜ਼ ਪ੍ਰਸ਼ਾਦਾ ਪਾਣੀ ਮਿਲਦਾ, ਫਿਰ ਵੀ ਇੰਨੀ ਚੜ੍ਹਦੀ ਕਲਾ ਚ ਇੰਨੀ ਫੁਰਤੀ, ਇੰਨਾ ਜੋਸ਼ ਕਿ ਇਸ ਤੋਂ ਪਹਿਲਾਂ ਕੋਈ ਅੱਖ ਝਪਕਦਾ ਉਹ ਹਾਥੀ ਦੀ ਪੂਛ ਫੜਦਾ ਤੇ ਸਿੱਧਾ ਹਾਥੀ ਤੇ ਚੜ੍ਹ ਕੇ, ਇਸ ਤੋਂ ਪਹਿਲਾਂ ਜਸਪਤ ਰਾਏ ਆਪਣਾ ਸ਼ਸਤਰ ਸੰਭਾਲਦਾ, ਗੁਰੂ ਕੇ ਸਿੱਖ ਨੇ ਕੱਢੀ ਸ਼ਮਸ਼ੀਰ, ਇੱਕ ਐਸਾ ਵਾਰ ਕੀਤਾ ਕਿ ਜਸਪਤ ਰਾਏ ਦਾ ਸਿਰ ਜਿਹੜਾ ਸੀ ਧੜ ਤੋਂ ਅਲੱਗ ਕਰਕੇ ਰੱਖ ਦਿੱਤਾ ਇੱਕੋ ਵਾਰ ਦੇ ਨਾਲ ਹੀ। ਹੁਣ ਉਹਦਾ ਸਿਰ ਜਦੋਂ ਜ਼ਮੀਨ ਤੇ ਬਾਜੀਆਂ ਖਾਂਦਾ ਡਿੱਗਾ, ਸਾਰੀ ਫੌਜ ਤਲਮਲਾ ਉੱਠੀ ਵੀ ਜਦੋਂ ਸਾਡਾ ਮੁਖੀ ਜਿਹੜਾ ਉਹ ਖਤਮ ਕਰ ਦਿੱਤਾ ਗਿਆ, ਹੁਣ ਸਾਡਾ ਕੁਛ ਨਹੀਂ ਬਣ ਸਕਦਾ, ਫੌਜ ਪਿਛਾਂਹ ਦੌੜਦੀ ਹੈ। ਆਖਿਰ ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਕਿ ਮੇਰੇ ਭਰਾ ਨੂੰ ਮਾਰ ਦਿੱਤਾ ਗਿਆ, ਰਜਹੀਆ ਖਾਨ ਕੋਲ ਪਹੁੰਚਿਆ ਤੇ ਕਹਿੰਦਾ ਵੀ ਮੈਂ ਅੱਜ ਕਸਮ ਖਾਨਾ ਹਿੰਦੂ ਆ ਮੈਂ, ਭਾਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡਾ ਧਰਮ ਬਚਾਉਣ ਦੀ ਸ਼ਹਾਦਤ ਦਿੱਤੀ, ਪਰ ਮੈਂ ਅੱਜ ਕਸਮ ਖਾਨਾ ਜਿੰਨਾ ਚਿਰ ਮੈਂ ਸਿੱਖ ਧਰਮ ਖਤਮ ਨਹੀਂ ਕਰ ਦਵਾਂਗਾ, ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਦਵਾਂਗਾ, ਉਨੀ ਦੇਰ ਮੈਂ ਆਪਣੇ ਸਿਰ ਤੇ ਪੱਗ ਨਹੀਂ ਰੱਖਾਂਗਾ। ਉਹਨੇ ਪੱਗ ਲਾ ਕੇ ਜਹੀਆ ਖਾਨ ਦੇ ਅੱਗੇ ਰੱਖਤੀ, ਕਹਿੰਦਾ ਮੈਂ ਤੂੰ ਬੀੜਾ ਚੁੱਕਦਾ ਪ੍ਰਣ ਕਰਦਾ ਮੈਂ ਉਹਨਾਂ ਚਿਰ ਪੱਗ ਨਹੀਂ ਬੰਨਾਂਗਾ। ਤੇ ਜਹੀਆ ਖਾਨ ਤੇ ਪਹਿਲਾਂ ਭਾਲਦਾ ਸੀ ਵੀ ਕੋਈ ਇਸ ਤਰ੍ਹਾਂ ਦਾ ਮਿਲੇ, ਕਹਿੰਦਾ ਤੈਨੂੰ ਜਿੰਨੀ ਸਹਾਇਤਾ ਚਾਹੀਦੀ ਤੂੰ ਮੇਰੇ ਤੋਂ ਲੈ। ਆਖਿਰ ਫੌਜੀ ਸਹਾਇਤਾ ਦਿੱਤੀ, ਜਲੰਧਰ ਤੋਂ ਫੌਜਾਂ ਉਹ ਰਾਸੇ ਪਾਸੇ ਚਿੱਠੀਆਂ ਭੇਜ ਕੇ ਫੌਜਾਂ ਇਕੱਠੀਆਂ ਕੀਤੀਆਂ। ਇਧਰ ਗੁਰੂ ਕੇ ਪਿਆਰੇ ਪੰਥ ਦੀ ਚੜ੍ਹਦੀ ਕਲਾ ਵਾਲੇ ਸਰਦਾਰ ਨਵਾਬ ਕਪੂਰ ਸਿੰਘ, ਉਹਨਾਂ ਨੂੰ ਖਬਰ ਮਿਲਦੀ ਕਿ ਪੰਥ ਤੇ ਬੜੀ ਵੱਡੀ ਭੀੜ ਪੈਣ ਵਾਲੀ। ਉਹ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੂੰ ਚਿੱਠੀ ਲਿਖਦੇ ਨੇ, ਹੋਰ ਜੋ ਮੁਖੀ ਆਗੂ ਸਨ ਚਿੱਠੀਆਂ ਲਿਖਦੇ ਨੇ, ਖਾਲਸਾ ਜੀ ਕਿਸੇ ਮੁੱਖ ਥਾਂ ਤੇ ਆਪਾਂ ਇਕੱਠੇ ਹੋਈਏ, ਜੇ ਆਪਾਂ ਇੰਜ ਵੱਖ ਵੱਖ ਬੈਠੇ ਰਹਾਂਗੇ ਤਾਂ ਇਹ ਜ਼ਰੂਰ ਦੁਸ਼ਮਣ ਸਾਡਾ ਬੜਾ ਭਾਰੀ ਨੁਕਸਾਨ ਕਰੇਗਾ। ਆਖਿਰ ਚਿੱਠੀਆਂ ਗਈਆਂ ਦੂਰ ਦੂਰ ਤੱਕ, ਖਾਲਸਾ ਪੰਥ ਗੁਰਦਾਸਪੁਰ ਦੇ ਲਾਗੇ ਜਿੱਥੇ ਅਸੀਂ ਕਾਨੂੰ ਵਾਣ ਦੀ ਗੱਲ ਕਰਦੇ ਹਾਂ, 15 ਕਿਲੋਮੀਟਰ ਦਾ ਉਥੋਂ ਫਾਸਲਾ ਬਣਦਾ, ਉਸ ਥਾਂ ਤੇ ਬੜੀ ਵੱਡੀ ਛੰਭ ਸੀ। ਇਤਿਹਾਸਕਾਰਾਂ ਲਿਖਿਆ ਤਕਰੀਬਨ ਕੋਈ 60 ਕਿਲੋਮੀਟਰ ਜਿਵੇਂ ਅਸੀਂ ਕਹਿ ਲਈਏ ਉਸ ਵਕਤ ਤੋਂ ਫੈਲੀ ਹੋਈ ਸੀ, ਉਹਨੂੰ ਜੰਗਲ ਕਹਿ ਲੋ, ਕਈ ਉਹਦੇ ਵਿੱਚ ਵੱਖ ਵੱਖ ਉਹਦੇ ਚ ਪਾਣੀ ਦੇ ਟੋਭੇ ਵੀ ਸੀ, ਉਹਦੇ ਚ ਜੰਗਲੀ ਜਾਨਵਰ ਵੀ ਸੀ, ਉਹਦੇ ਚ ਸਭ ਕੁਝ ਸੀ। ਖਾਲਸਾ ਉਥੇ ਹੀ ਇਕੱਠਾ ਹੋਇਆ। ਤਾਂ ਮੁੱਕਦੀ ਗੱਲ ਇਧਰ, ਜਦੋਂ ਲਖਪਤ ਰਾਏ ਨੂੰ ਕਿਸੇ ਨੇ ਸੁਨੇਹਾ ਦਿੱਤਾ ਵੀ ਖਾਲਸਾ ਇਕੱਠਾ ਹੁੰਦਾ ਪਿਆ ਜੀ, ਤੇ ਜੇ ਇਹ ਇਕੱਠੇ ਹੋ ਗਏ ਨਾ ਤਖਤੇ ਪਲਟ ਦਿੰਦੇ ਹੁੰਦੇ ਆ। ਤੇ ਯਾਦ ਰੱਖਿਓ, ਖਾਲਸਾ ਜਦੋਂ ਵੀ ਇਕੱਠਾ ਹੋਇਆ ਜਾਂ ਜਦੋਂ ਵੀ ਕਦੀ ਆਉਣ ਵਾਲੇ ਸਮੇਂ ਚ ਇਕੱਠਾ ਹੋਏਗਾ, ਖਾਲਸਾ ਤਖਤੇ ਪਲਟ ਕੇ ਰੱਖ ਦਿੰਦਾ। ਬਸ ਇਹ ਹੈ ਕਿ ਦੁਨੀਆਂ ਕਦੀ ਖਾਲਸੇ ਨੂੰ ਇਕੱਠੇ ਬਹਿਣ ਹੀ ਨਹੀਂ ਦਿੰਦੀ ਹੈ। ਜਦੋਂ ਉਹਨੂੰ ਖਬਰ ਮਿਲੀ, ਉਹਨੇ ਉਸੇ ਵੇਲੇ 50,000 ਦੀ ਫੌਜ ਜਿਹੜੀ ਉਹ ਲੈ ਕੇ ਉਸ ਕਾਨੂੰ ਵਾਣ ਦੀ ਛੰਭ ਨੂੰ ਆਪ ਨੇ ਘੇਰਾ ਪਾਇਆ। ਲਗਾਤਾਰ 3 ਮਹੀਨੇ ਘੇਰਾ ਚੱਲਿਆ ਜੋ ਇਤਿਹਾਸ ਲਿਖਦਾ। ਆਖਿਰ ਉਹਨੇ ਸੁਨੇਹੇ ਵੀ ਭੇਜੇ, ਛੋਟੇ ਵੱਡੇ ਉਹਨੇ ਹਮਲੇ ਵੀ ਕੀਤੇ, ਪਰ ਉਹਦੀਆਂ ਫੌਜਾਂ ਇਸ ਜੰਗਲ ਚ ਵੜਨ ਤੋਂ ਡਰਦੀਆਂ ਨੇ। ਪਰ ਹੁਣ ਸਿੰਘ ਅੰਦਰ ਬੈਠੇ ਨੇ, ਉਹ ਤਾਂ ਇੱਕ ਇੱਕ ਝਿੜੀ ਦੇ ਬਾਰੇ ਜਾਣਦੇ ਆ ਕਿਧਰੋਂ ਕਿੱਧਰ ਨੂੰ ਰਾਹ ਜਾਂਦਾ, ਤੇ ਸੂਰਮਿਆਂ ਨੂੰ ਤਾਂ ਰਣ ਦੇਖ ਸੂਰੇ ਚਿੱਤ ਉਲਾਸ, ਉਹਨਾਂ ਨੂੰ ਤੇ ਚਾਹ ਚੜ ਗਿਆ ਵੀ ਆ ਗਿਆ। ਆਖਿਰ ਲੰਬਾ ਸਮਾਂ ਇਹ ਛੋਟੇ ਛੋਟੇ ਯੁੱਧ ਚੱਲੇ, ਦਿਨੇ ਲੜਾਈ ਲੱਗਣੀ, ਰਾਤ ਨੂੰ ਖਾਲਸਿਆਂ ਨੇ ਬਾਹਰ ਨਿਕਲ ਕੇ ਇਹਦੀਆਂ ਫੌਜਾਂ ਲੁੱਟਣੀਆਂ, ਰਾਸ਼ਨ ਪਾਣੀ ਲੈ ਜਾਣਾ ਤੇ ਫਿਰ ਜਾ ਕੇ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਛਕਣਾ ਤੇ ਸਵੇਰੇ ਫਿਰ ਮੈਦਾਨੇ ਜੰਗ ਵਿਚ ਜੂਝਣ ਵਾਸਤੇ ਆ ਜਾਣਾ। ਆਖਿਰ ਕਿੰਨਾ ਕੁ ਸਮਾਂ ਬਤੀਤ ਹੁੰਦਾ। ਆਖਿਰ ਇਕ ਦਿਨ ਭੋਜਨ ਰਾਸ਼ਨ ਖਤਮ ਹੋ ਗਿਆ। ਹੁਣ ਇਨ੍ਹਾਂ ਨੂੰ ਤੇ ਸਰਕਾਰੀ ਮਦਦ ਸੀ, ਲਾਹੌਰੋਂ ਰਾਸ਼ਨ ਤੁਰਿਆ ਆਉਣਾ, ਪਰ ਖਾਲਸੇ ਨੇ ਤਾਂ ਜਿੰਨਾ ਕੁ ਇਨ੍ਹਾਂ ਤੋਂ ਲੁੱਟ ਲੈਣਾ ਉਨਾ ਕੁ ਖਾਣਾ ਨਾ। ਆਖਿਰ ਭੋਜਨ ਵੀ ਅੰਦਰ, ਰਸਤ ਪਾਣੀ ਵੀ ਖਤਮ ਹੋਣ ਲੱਗਾ, ਹੋਰ ਵੀ ਪ੍ਰਬੰਧ ਜਿਹੜੇ ਸੀ ਉਹ ਖਤਮ ਹੋਣ ਲੱਗੇ। ਹੁਣ ਖਾਲਸੇ ਨੇ ਫਿਰ ਵੀ ਡਟ ਕੇ ਜਦੋਂ ਇਨ੍ਹਾਂ ਦਾ ਮੁਕਾਬਲਾ ਕੀਤਾ, ਕਹਿੰਦੇ ਹੁਣ ਇੰਜ ਨਹੀਂ, ਹੁਣ ਆਪਾਂ ਬਾਹਰ ਨਿਕਲਦੇ ਆਂ। ਤੇ ਬਾਹਰ ਨਿਕਲ ਕੇ ਸਿੱਧਾ ਇਹਦੇ ਨਾਲ ਆਹਮੋ ਸਾਹਮਣੇ ਹੋ ਕੇ ਟਾਕਰਾ ਕਰਦੇ ਆ, ਹੁਣ ਸ਼ਹੀਦੀਆਂ ਪ੍ਰਾਪਤ ਕਰਦੇ ਆ। ਜਦੋਂ ਬਾਹਰ ਨਿਕਲਦੇ ਨੇ ਇੰਨਾ ਭਾਰੀ ਨੁਕਸਾਨ ਜਸਪਤ ਰਾਏ ਦਾ ਹੋਇਆ ਕਿ ਇਹ ਜਿਵੇਂ ਕਹਿ ਲੋ ਵੀ ਦੌਰ ਭੌਰ ਹੋ ਗਿਆ ਵੀ ਇਹ ਭੁੱਖੇ ਬਘਿਆੜ ਅੱਜ ਟੁੱਟ ਕੇ ਪੈ ਗਏ ਨੇ, ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਵੀ ਇਹਨਾਂ ਦੇ ਸਰੀਰ ਆਈ ਤਾਂ ਜਾਨ ਹੀ ਨਹੀਂ ਰਹਿ ਗਈ ਹੋਣੀ, ਇਹਨਾਂ ਏਡਾ ਵੱਡਾ ਨੁਕਸਾਨ ਕਰ ਦਿੱਤਾ ਮੇਰਾ। ਆਖਿਰ ਇਹਨੇ ਜਿਹੜਾ ਤਰੀਕਾ ਅਪਣਾਇਆ, ਕਹਿੰਦਾ ਇੰਜ ਨਹੀਂ ਖਤਮ ਹੋਣੇ, ਇਸ ਸਾਰੇ ਦੇ ਸਾਰੇ ਇਸ ਜੰਗਲ ਇਸ ਛੰਭ ਨੂੰ ਅੱਗ ਲਾ ਦਿਓ। ਇਹਨਾਂ ਫਿਰ ਬੜੀ ਵੱਡੀ ਗਿਣਤੀ ਵਿੱਚ ਉਸ ਛੰਭ ਨੂੰ ਅੱਗ ਹੀ ਲਾ ਕੇ ਰੱਖ ਦਿੱਤੀ ਵੀ ਇੰਜ ਨਹੀਂ ਖਤਮ ਹੋਣਗੇ, ਇਹਨੂੰ ਅੱਗ ਹੀ ਲਾ ਦਿਓ, ਜਿੰਨੇ ਅੰਦਰ ਹੋਣਗੇ ਆਪੇ ਸੜ ਮਰ ਜਾਣਗੇ। ਤੇ ਇਹ ਸੱਚ ਹੈ ਕਿ ਜਦੋਂ ਫਿਰ ਬਹੁਤ ਵੱਡੀ ਅੱਗ ਇਹਨਾਂ ਨੇ ਲਾਈ, ਖਾਲਸਾ ਜਿਹੜਾ ਸੀ ਉਹ ਸਮਾਂ ਪਾ ਕੇ ਜਿੱਦਾਂ ਮੌਕਾ ਲੱਭਦਾ ਕਹਿੰਦੇ ਆਪਾਂ ਪਹਾੜਾਂ ਨੂੰ ਨਿਕਲੀਏ, ਉਧਰ ਆਖਰ ਕੋਈ ਰਸਤਾ ਮਿਲੇਗਾ। ਪਰ ਜਦੋਂ ਇਧਰ ਜੰਮੂ ਵਾਲੇ ਪਾਸੇ ਨੂੰ ਨਿਕਲੇ, ਉਧਰ ਪਹਾੜੀਆਂ ਨੇ ਇਹਨਾਂ ਸਰਕਾਰਾਂ ਤੋਂ ਡਰਦਿਆਂ ਹੋਇਆ ਸਿੱਖਾਂ ਤੇ ਪੱਥਰ ਮਾਰੇ, ਇਹਨਾਂ ਦੇ ਰਾਹ ਰੋਕੇ, ਇਹਨਾਂ ਦੇ ਨੁਕਸਾਨ ਕੀਤੇ। ਖਾਲਸਾ ਸਾਰੇ ਪਾਸਿਆਂ ਤੋਂ ਘਿਰਿਆ ਹੋਇਆ ਸੀ। ਬਸ ਮੁੱਕਦੀ ਗੱਲ ਅੱਜ ਦੇ ਇਤਿਹਾਸ ਚ ਜ਼ਿਕਰ ਕਰਾਂ, ਉਸ ਦਿਨ ਉਸ ਛੰਭ ਦੇ ਵਿਚ ਵੱਖ ਵੱਖ ਇਤਿਹਾਸਕਾਰਾਂ ਦੀ ਗਿਣਤੀ ਤਕਰੀਬਨ 8,000 ਦੇ ਦਰਮਿਆਨ ਬੱਚੇ ਬਜੁਰਗ ਸਿੰਘ ਸਿੰਘਣੀਆਂ ਜਿਹੜੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਬਾਕੀ ਜਿਹੜੇ ਬਚ ਗਏ ਕੁਛ ਤੇ ਅਗਾਂਹ ਨਿਕਲ ਗਏ, 3,000 ਦੇ ਦਰਮਿਆਨ ਇਨ੍ਹਾਂ ਨੇ ਫੜੇ ਤੇ ਲਾਹੌਰ ਲਿਜਾ ਕੇ ਉਨ੍ਹਾਂ ਨੂੰ ਨਖਾਸ ਚੌਂਕ ਦੇ ਵਿਚ ਬੜੇ ਤਸੀਹੇ ਬੜੇ ਤਸ਼ੱਦਦ ਉਨ੍ਹਾਂ ਤੇ ਕਰਕੇ ਆਖਰ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਮੈਂ ਜ਼ਿਕਰ ਕਰ ਰਿਹਾ ਸੀ ਉਹ ਵੀ ਖਾਲਸਾ ਸੀ ਜਿਹੜਾ ਉਸ ਛੰਭ ਵਿਚ ਬੈਠਾ ਭੁੱਖ ਨੂੰ ਵੀ ਜਰਦਾ ਪਿਆ, ਦੁੱਖ ਨੂੰ ਵੀ ਜਰਦਾ ਤੇ ਨਾਲ ਨਾਲ ਕਹਿੰਦਾ ਐ ਪ੍ਰਮਾਤਮਾ ਅਸੀਂ ਤੇਰੀ ਬੰਦਗੀ ਨਾਲ ਜੁੜੇ ਆ, ਨਿਤਨੇਮ ਨਹੀਂ ਛੱਡਾਂਗੇ, ਅਸੀਂ ਆਸਾ ਕੀ ਵਾਰ ਨਹੀਂ ਛੱਡਾਂਗੇ, ਅਸੀਂ ਤੇਰੇ ਪੰਥ ਨੂੰ ਨਹੀਂ ਛੱਡਾਂਗੇ, ਅਸੀਂ ਤੇਰੇ ਤੋਂ ਕੁਰਬਾਨ ਹੋਵਾਂਗੇ, ਅਸੀਂ ਗੁਰੂ ਗ੍ਰੰਥ ਨੂੰ ਨਹੀਂ ਛੱਡਾਂਗੇ, ਜੇ ਸੁਖ ਦੇ ਤਾਂ ਤੁਜੈ ਅਰਾਦੀ ਦੁੱਖ ਵੀ ਤੁਜੈ ਤੇ ਆਈ। ਪਰ ਇੱਕ ਪਾਸੇ ਮਾਫ ਕਰਿਓ ਸ਼ਬਦ ਕਵਾਂ, ਅਸੀਂ ਵੀ ਖਾਲਸੇ ਆ, ਮਾੜੀ ਜੀ ਕਿਤੇ ਜੀਵਨ ਵਿਚ ਕੋਈ ਚੋਟ ਠੋਕਰ ਲੱਗ ਜੇ ਅਸੀਂ ਕਈ ਕਈ ਦਿਨ ਨਿਤਨੇਮ ਵੀ ਨਹੀਂ ਕਰਦੇ, ਕਈ ਕਈ ਦਿਨ ਅਸੀਂ ਬਾਣੀ ਨਹੀਂ ਪੜ੍ਹਦੇ, ਨਹੀਂ ਜੀ ਮੈਂ ਫਿਕਰ ਦੇ ਵਿਚ ਆ, ਮੈਂ ਕਿਸੇ ਗਮ ਪੀੜਾ ਦੇ ਵਿਚ ਹਾਂ। ਹਜੂਰ ਪਾਤਸ਼ਾਹ ਇਹ ਇਸ ਪਾਵਨ ਸ਼ਬਦ ਸਿਖਾਉਂਦੇ ਨੇ, ਐ ਸੱਜਣ ਜਿਨ੍ਹਾਂ ਦੇ ਕੋਲ ਬੰਦਗੀ ਆ ਜਾਂਦੀ ਨਾ ਉਨ੍ਹਾਂ ਦੇ ਸੰਸਾਰ ਦੇ ਬੰਧਨ ਟੁੱਟ ਜਾਂਦੇ ਨੇ, ਉਨ੍ਹਾਂ ਨੂੰ ਵਾਸ਼ਨਾ ਉਨ੍ਹਾਂ ਨੂੰ ਦੁੱਖ ਉਨ੍ਹਾਂ ਨੂੰ ਸੁੱਖ ਜਿਹੜੇ ਉਹ ਹਿਲਾ ਨਹੀਂ ਸਕਦੇ, ਉਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਨੇ। ਸੋ ਅੱਜ ਛੋਟਾ ਘੱਲੂਘਾਰਾ ਜਿਹਨੂੰ ਅਸੀਂ ਇਤਿਹਾਸ ਅੰਦਰ ਕਹਿੰਦੇ, ਅੱਜ ਉਹ ਛੋਟਾ ਘੱਲੂਘਾਰਾ ਵਰਤਿਆ ਜਿਸ ਨੇ ਸਿੱਖ ਪੰਥ ਨੂੰ ਇਕ ਵਾਰ ਬਹੁਤ ਵੱਡਾ ਘਾਟਾ ਪਾਇਆ। ਪਰ ਹਾਂ ਇਹ ਯਾਦ ਰੱਖਿਓ, ਜਸਪਤ ਰਾਏ ਆਦਿਕ ਜਿਹੜੇ ਲਖਪਤ ਰਾਏ ਉਹ ਸੋਚਦੇ ਸੀ ਅਸੀਂ ਖਾਲਸਾ ਖਤਮ ਕਰਤਾ, ਪਰ ਖਾਲਸਾ ਇੰਨੀ ਚੜ੍ਹਦੀ ਕਲਾ ਸੀ ਉਹਨਾਂ ਇੱਕ ਸਾਲ ਬਾਅਦ ਕਿਲੇ ਉਸਾਰ ਕੇ ਵਿਖਾਤੇ ਵੀ ਜਿਹਨੂੰ ਤੁਸੀਂ ਕਹਿੰਦੇ ਹੋ ਖਤਮ ਕਰਤੇ, ਅਸੀਂ ਅੱਜ ਫਿਰ ਕਿਲਿਆਂ ਦੇ ਮਾਲਕ ਹਾਂ। ਖਾਲਸਾ ਇੰਨੀ ਚੜ੍ਹਦੀ ਕਲਾ ਵਿਚ ਹੈ। ਸੋ ਹਜੂਰ ਪਾਤਸ਼ਾਹ ਇੰਜ ਸਮਝਾ ਕਰਕੇ ਸਾਰਿਆਂ ਨੂੰ ਅਤੇ ਸੱਜਣ ਠੱਗ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸੋ ਆਓ ਹੁਣ ਜੋ ਲੜੀਵਾਰ ਸ਼ਬਦ ਦੇ ਤਹਿਤ ਲਗਾਤਾਰ ਜੋ ਅਸੀਸ ਹਜੂਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਰਾਮਕਲੀ ਸੱਤ ਦੀਆਂ ਜੋ ਪਾਵਨ ਪੌੜੀਆਂ ਦੇ ਅੰਦਰ ਬਾਬਾ ਸੁੰਦਰ ਜੀ ਨੇ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਸ ਵਕਤ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਿਆ ਤੇ ਅੰਤ ਵੇਲੇ ਸਰੀਰ ਦੇ ਅੰਤ ਸਮੇਂ ਹਜੂਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਹੁਕਮ ਜੋ ਮਰਿਆਦਾ ਕਾਇਮ ਕੀਤੀ, ਬਾਬਾ ਸੁੰਦਰ ਜੀ ਨੇ ਜੋ ਪਾਵਨ ਬਚਨ ਉਚਾਰਨ ਕਰਕੇ ਉਹ ਲਿਖੇ ਲੜੀਵਾਰ ਰੂਪ ਤਹਿਤ ਸਰਵਣ ਕਰੀਏ।
ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰੋ ਨਿਰਵਾਣ ਜੀਏ,
ਭਾਵ ਆਪਣੇ ਸਰੀਰ ਕਾਇਆ ਦਾ ਅਖੀਰਲਾ ਸਾਹ ਲੈਣ ਲੱਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐ ਸਿੱਖੋ ਐ ਪਰਿਵਾਰ ਦੇ ਜੀਓ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ, ਰੋਇਓ ਨਾ ਵੈਰਾਗ ਨਾ ਕਰਿਓ ਤਾਹਾਨਾ ਮਾਰਿਓ, ਠੀਕ ਹੈ ਵਿਛੋੜਾ ਬੜਾ ਔਖਾ ਸਹਿਣਾ ਪਰ ਬਹਿ ਕੇ ਬੰਦਗੀ ਕਰਿਓ, ਨਿਰਵਾਣ ਕੀਰਤਨ ਕਰਿਓ ਨਿਸ਼ਕਾਮ ਕੀਰਤਨ ਕਰਿਓ, ਉਸ ਕਰਤੇ ਦੀ ਸਿਫਤੋ ਸਲਾਹ ਕਰਨੀ ਕਰਿਓ।
ਜਿਸੋ ਗੋਪਾਲ ਪੰਡਤ ਸੱਦੇ ਹੋ ਹਰ ਵਾਰ ਕਥਾ ਪੜ੍ਹੇ ਪੁਰਾਣ ਜੀਓ,
ਕੇਸੋ ਉਹ ਹਰੀ ਪਰਮਾਤਮਾ, ਕਿਉਂਕਿ ਬਾਣੀ ਚ ਵਚਨ ਆਉਂਦਾ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ, ਉਹਨੂੰ ਕੇਸੋ ਪਰਮਾਤਮਾ ਨੂੰ ਕਿਹਾ। ਉਹਦੀ ਬੰਦਗੀ ਕਰਨ ਵਾਲੇ ਇਹ ਆਮ ਸੰਸਾਰ ਦੇ ਪੰਡਿਤ ਨਹੀਂ ਕਰਮ ਕਾਂਡੀ, ਉਹ ਹਰੀ ਦਾ ਜਸ ਕਰਨ ਵਾਲੇ ਸਤ ਪੁਰਖ ਸਾਧੂ ਪੁਰਖ ਗੁਰਮੁਖ ਪਿਆਰੇ, ਉਹਨਾਂ ਨੂੰ ਸੱਦਿਓ ਤੇ ਬਹਿ ਕੇ ਪੁਰਾਣ, ਉਹਨਾਂ ਪੁਰਾਣਾਂ ਦੀ ਗੱਲ ਨੀ ਜੋ ਕਿਸੇ ਧਰਮ ਦੇ ਵਿਚ ਪੜੇ ਜਾਂਦੇ ਨੇ, ਉਹ ਹਰੀ ਦੇ ਘਰ ਦਰ ਦੀ ਕਥਾ, ਉਹ ਹਰੀ ਦੇ ਘਰ ਦਰ ਦੀਆਂ ਬਾਤਾਂ ਬਹਿ ਕੇ ਕਰਨ।
ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਭਾਵੈ,
ਗੁਰ ਪਾਤਸ਼ਾਹ ਕਹਿੰਦੇ ਹਰੀ ਦੀ ਕਥਾ ਪੜਿਓ, ਹਰੀ ਦੀ ਕਥਾ ਸਰਵਣ ਕਰਿਓ, ਤੇ ਫਿਰ ਨਾਲ ਪਾਤਸ਼ਾਹ ਕਹਿੰਦੇ ਨਾਮ ਸੁਣਿਓ, ਕੀਰਤਨ ਸੁਣਿਓ। ਤੇ ਜਿਵੇਂ ਸੰਸਾਰੀ ਤੌਰ ਤੇ ਦੀਵਾਨ ਤਿਆਰ ਕੀਤਾ ਜਾਂਦਾ ਨਾ, ਸੰਸਾਰੀ ਭਾਸ਼ਾ ਚ ਆਪਾਂ ਅਰਥੀ ਕਹਿ ਦਿੰਦੇ ਹਾਂ, ਤੇ ਕੋਈ ਬਜ਼ੁਰਗ ਹੋਵੇ ਤੇ ਉਹਨੂੰ ਲੋਕ ਪਕਾਨੇ ਬੰਨਦੇ ਨੇ, ਕਈ ਕੁਛ ਕਰਦੇ ਨੇ। ਸਭ ਕਹਿੰਦੇ ਸਾਡਾ ਜਿਹੜਾ ਵਿਵਾਨ ਹੈ ਨਾ, ਹਰ ਰੰਗ ਬੋਰ ਭਾਵ ਏ, ਇਹ ਹਰੀ ਨਾਮ ਦੇ ਅੰਦਰ ਰੰਗਿਆ ਤੇ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਪਾਉਂਦਾ ਹੈ। ਐਵੇਂ ਨਾ ਸਾਡੇ ਵਿਵਾਨ ਦੇ ਨਾਲ ਕਿਤੇ ਝੰਡੀਆਂ ਬੰਨਦੇ ਫਿਰਿਓ।
ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ।
ਪੰਕਤੀਆਂ ਸਾਹਿਬ ਕਹਿੰਦੇ ਇਹ ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਇਹ ਸਾਰਾ ਕੁਛ ਜੋ ਕਿਰਿਆ ਕਰਮ ਇੱਕ ਬ੍ਰਾਹਮਣ ਧਰਮ ਦੇ ਅੰਦਰ, ਹਿੰਦੂ ਧਰਮ ਦੇ ਅੰਦਰ ਕੀਤਾ ਜਾਂਦਾ, ਸਭ ਕਹਿੰਦੇ ਉਹਦੇ ਨਾਲ ਸਾਡਾ ਕੋਈ ਕਿਰਿਆ ਕਰਮ ਜਿਹੜਾ ਉਹ ਨਹੀਂ ਮੇਲ ਖਾਏਗਾ। ਹਰ ਸਰ ਭਾਵ ਉਸ ਅਕਾਲ ਪੁਰਖ ਪਰਮੇਸ਼ਰ ਦੇ ਮੁਬਾਰਕ ਚਰਨਾਂ ਦੇ ਅੰਦਰ, ਉਸ ਹਰੀ ਦੇ ਮੁਬਾਰਕ ਤੀਰਥ ਦੇ ਅੰਦਰ, ਉਸ ਹਰੀ ਦੇ ਬਖਸ਼ੇ ਹੋਏ ਕਿਸੇ ਮੁਬਾਰਕ ਅਸਥਾਨ ਦੇ ਅੰਦਰ, ਇਹ ਸਾਡੇ ਇਹ ਕਾਇਆ ਦੇ ਅਸਤ, ਇਹ ਮੁਬਾਰਕ ਫੁੱਲ ਜਿਹੜੇ ਨੇ ਉੱਤੇ ਭੇਟਾ ਕਰ ਦੇਣੇ ਕਰਿਓ।
ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਏ।
ਹਰੀ ਨੂੰ ਭਾ ਗਿਆ ਹੈ ਕੌਣ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਭਾ ਗਏ ਗੁਰੂ ਅੰਗਦ ਦੇਵ ਮਹਾਰਾਜ ਨੂੰ, ਤਾਂ ਗੁਰਤਾ ਗੱਦੀ ਤੇ ਸੁਭਾਇਮਾਨ ਹੋ ਗਏ। ਤੇ ਫਿਰ ਹਰ ਮਿਲਿਆ, ਹਰੀ ਪਰਮੇਸ਼ਰ ਮਿਲ ਗਿਆ, ਉਸ ਮਿਲੇ ਹੋਏ ਪਰਮੇਸ਼ਰ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ, ਪੁਰਖ ਸੁਜਾਨ ਜੀ, ਸੁਜਾਨ ਸ੍ਰੇਸ਼ਟ ਪੁਰਖ ਸਤਿਗੁਰੂ ਰੂਪ ਅੰਦਰ ਅੰਤ ਸਮੇਂ ਬੋਲੇ ਹਨ।
ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਏ।
ਰਾਮਦਾਸ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਸੋਢੀ ਸੁਲਤਾਨ ਪਾਤਸ਼ਾਹ ਨੂੰ, ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਮੁਬਾਰਕ ਤਿਲਕ ਜਿਹੜਾ ਸੀ ਆਪਣੀ ਸਰੀਰਕ ਹਯਾਤੀ ਦੇ ਦਰਮਿਆਨ ਬਖਸ਼ਿਸ਼ ਕੀਤਾ। ਤੇ ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਗੁਰੂ ਕੇ ਸ਼ਬਦ ਦਾ ਸੱਚਾ ਨਿਸ਼ਾਨ, ਉਹ ਦਰਗਾਹੀ ਪਰਵਾਨੇ, ਉਹ ਦਰਗਾਹੀ ਨਿਸ਼ਾਨੀਆਂ, ਉਹ ਬਖਸ਼ਿਸ਼ਾਂ ਜਿਹੜੀਆਂ ਸੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਝੋਲੀ ਵਿਚ ਪਾ ਕੇ ਆਪ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਪੰਜ ਭੂਤਕ ਸਰੀਰ ਤਿਆਗ ਕੇ ਸੰਸਾਰ ਦੀਆਂ ਅੱਖਾਂ ਤੋਂ ਕਾਇਆ ਜਿਹੜੀ ਸੀ ਭੁੱਲੇ ਕਰ ਲਈ ਹੈ। ਇਹ ਰਾਮਕਲੀ ਸੱਦ ਬਾਬਾ ਸੁੰਦਰ ਸਾਹਿਬ ਜੀ ਨੇ ਉਚਾਰਨ ਕੀਤੇ, ਜਿਨ੍ਹਾਂ ਦੀਆਂ ਪੰਜ ਪੌੜੀਆਂ ਅੱਜ ਤੱਕ ਆਪਾਂ ਸਰਵਣ ਕੀਤੀਆਂ। ਭੁੱਲਾਂ ਦੀ ਕਿਮਾ ਹਜੂਰ ਤਰਸ ਕਰਨ ਸਮਤ ਦੀ ਦਾਤ ਬਖਸ਼ਣ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਬੇਅੰਤ ਬੇਅੰਤ ਸ਼ੁਕਰ ਗੁਜ਼ਾਰ, ਸਮੁੱਚੇ ਪ੍ਰਬੰਧ ਦਾ, ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਸਮੇਂ ਸਮੇਂ ਤੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ। ਰਹਿ ਸਵਾਸ ਕਦੀ ਫਿਰ ਦਰਸ਼ਨ ਕਰਾਂਗੇ। ਮਹਾਰਾਜ ਸਾਹਿਬ ਸਭਨਾਂ ਨੂੰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨਾ।
ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ।